जात अर पात निन जहे रूप रंग अर रेख पेख को कह न सकत के चल मूर्त अनुपौ प्रकार मितोज कोटिंद्रिंद्रान साहे साहान गिनिजे तिर पवन मिहीप सुर नर असुर नेत नेत बन तिरन कहत त्वय सर्वनाम कथे कवन कर्म नाम वर्णत समत अस कृपान खंडो खड़ग तुक तवर अरती सैफ सरोही सहती यह हमारे पीर तीर्थ ही सची तुही तवर तरवार नाम तिहारो जो जप सिंध पवपार काल तुही काली तुही तेग आरती तुही निशानी जीत की आज तुही जगबीर करग के तमें शरण तिहारी आप हाथ जैले हो उवारी सर्व ठाउर मोह हो सहाई दुष्ट दोख तेले हो बचाई नमस्कार श्री खड़ग को करो सोहित चित लाय पूर्ण करो ग्रंथे तुम करो सहाय मुकुचरा शास्त्र खट पिंग गिरन चढ़ जाय अंध लख बदरो सुने यौ काल कृपा कराय कहाँ बुद्ध प्राव तुष्य हमारी वर्ण सक महिमा जो तिहारी हम न सकत कर शिवत तुम्हारी आप लिहो तम कथा सुधारी हम न सकत कर शिवत तुम्हारी आप लिहो तुम कथा सुधारी
वाहे गुरु साहिब जियो पुजंग प्रयात छंद बड़े सुंद अपसुंद द्वै दैत पारी करै तीनहू लोक जिन कौ जुहारी महा कै तपस्या सिवै से रिजायो मरै नाहि मारे यह दान पायो पुजंग प्रयात छंद बड़े सुंद अपसुंद द्वै दैत पारी।
वाहिगुरु जी का खालसा, वाहिगुरु जी की फतेह। परम सत्कार योग गुरु खालसा साध संगत जी, गुरु महाराज जी की अपार बख्शिश रहमत दस का सोना सुंदर दीवान सज रहे है। प्रकाश सेवा तो उपरंत गुरबाणी का पाठ हो, गुरु कलगीधर जी की बाणी की विचार चल रही है, जिस विच आप जी ने शर कपट के बहुत से प्रसंग लिखे है। यह गौतम ऋषि के घरवाली ने अपने मालक ऋषि नाल ही शर प्रेम किया सी। ये जानू फिर बहुत तकड़ा डंडी शराब रूप के जात हुई पत्थर बन फिर बेनती करन तो फिर गौतम ऋषि जी मेरे दे घर विच भी आ गए सन। फिर चंगा हुण तां राम जी राही तेरा भला सी, वो त्रेते युग विच आने सन, हुण तू त्रेता युग पहला लग जाएगा द्वापर मगरों लगेगा। अपने बचन नाल एक युग दी तब्दीली कर सी, जिसे सतयुग तो बाद द्वापर युग ने लगना सी उसे त्रेता युग आया, जिसे कृष्ण जी ने पहला होना सी उसे पहला राम जी आए। वो त्रेते युग विच फिर राम जी दे चरण छोन नाल फिर जिहड़ी शिला बनी है शलकउट करन वाली जिहड़ा भला होया सी, इहदी जिहड़ी सुपुत्री सी ओह वी नाल ही मां नाल रल गई सी, सहक सी। उहनों भी ऋषि ने कहता भी जा, ये ऐसा कुछ करनी है तेरे फिर तो कुआरी तो पुत्र पैदा होगा, वो भी बंदर मूहा जा होगा। फिर यह भी डर गई, फिर यह भी कहती महाराज बदनामी बहुत होगी, ये बंदर मूहा जा होया तो फिर मैं की देखूंगी, मेहर करो जी भुलन हार है, ਤੇ ਮੈਥੋਂ ਇਹ ਭੁੱਲ ਗਲਤੀ ਹੋ ਗਈ। ਫਿਰ ਉਹ ਕਹਿੰਦੇ ਚੰਗਾ ਹੋ ਤਾਂ ਬਾਂਦਰ ਮੂੰਹੀ, ਪਰ ਉਹ ਬੜਾ ਤਾਕਤ ਵਾਲਾ ਸ਼ਕਤੀ ਵਾਲਾ ਤੇ ਤ੍ਰੇਤੇ ਯੁੱਗ ਵਿੱਚ ਜਿਹੜੇ ਰਾਮ ਆਉਣ ਜੀ ਉਹਨਾਂ ਦੀ ਸੇਵਾ ਵਿੱਚ ਉਹ ਹਾਜ਼ਰ ਹੋਏਗਾ ਤੇ ਉਹਨਾਂ ਦੀਆਂ ਖੁਸ਼ੀਆਂ ਪ੍ਰਾਪਤ ਕਰੇਗਾ। ਉਹ ਇਸ ਤਰ੍ਹਾਂ ਫਿਰ ਦੇ ਕੁਆਰੀ ਦੇ ਪੇਟੋਂ ਅੰਜਨੀ ਦੇ ਹਨੂਮਾਨ ਹੋਇਆ ਸੀ, ਉਹ ਵਚਨ ਤਾਲ ਪੂਰਾ ਹੀ ਹੋਇਆ ਹੋਇਆ ਬੰਦਰ ਮੂੰਹੀ ਸ਼ਕਤੀ ਵਾਲਾ ਸੀ, ਪਹਾੜ ਚੁੱਕ ਲਿਆ ਸੀ ਵੇਖ ਲਓ, ਜਿਹਦੇ 'ਤੇ ਉਹ ਸਲ ਵਿਸਲ ਨਾਮ ਦੀ ਬੂਟੀ ਸੀ, ਕਿੱਡਾ ਮਰਜ਼ੀ ਜ਼ਖਮੀ ਪੱਟੜ ਹੋਇਆ ਹੋਵੇ ਜੇ ਉਹ ਪੱਟਣ ਨਾਲ ਜ਼ਖਮੀ ਹੋ ਕੇ ਬੇਹੋਸ਼ ਹੋਇਆ ਪਿਆ ਹੋਵੇ, ਉਹ ਮਿਸਲ ਬੂਟੀ ਰਲ ਕੇ ਉੱਤੇ ਲਾ ਦਿੱਤੀ ਜਾਏ, ਥੋੜ੍ਹੀ ਜਿਹੀ ਘੋੜ ਕੇ ਪਿਆ ਦਿੱਤੀ, ਮਨੁੱਖ ਨੌ ਵਰਨਾ ਹੋ ਜਾਂਦਾ ਸੀ। ਜਿਵੇਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਜੰਗ ਯੁੱਧ ਵਿੱਚ ਸਲ ਪੱਤਰ ਸੀ, ਉਹ ਵੀ ਇੱਕ ਜੜੀ ਬੂਟੀ ਸੀ, ਕਿੱਡਾ ਮਰਜ਼ੀ ਫੱਟ ਹੋਵੇ ਬਸ ਉਹ ਸੱਲ ਪੱਤਰ ਲਾ ਦਿੰਦੇ ਸੀ, ਦਿਨ ਚੜ੍ਹਦੇ ਨੂੰ ਆਰਾਮ ਆ ਜਾਂਦਾ ਸੀ। ਇਹ ਤਾਂ ਪਰਮੇਸ਼ਰ ਦੀ ਮੌਜ ਹੈ, ਜਿੱਥੇ ਮਰਜ਼ੀ ਉਹ ਕਿਸੇ ਜੜ ਚੀਜ਼ ਵਿੱਚ ਵੀ ਸ਼ਕਤੀ ਰੱਖ ਦੇਵੇ। ਇਹਨਾਂ ਤਾਂ ਨਿੱਕੀ ਕੀੜੀ ਮੈਂ ਕਰ ਰੱਖ ਹੈ, ਨਿੱਕੀ ਜਿਹੀ ਕੀੜੀ ਵਿੱਚ ਵੀ ਜੇ ਆਪਣੀ ਮਲਾ ਰੱਖ ਦੇਵੇ, ਸ਼ਕਤੀ ਰੱਖ ਦੇਵੇ ਪਰਮੇਸ਼ਰ, ਪਸ਼ੂ ਕਰ ਲਸ਼ਕਰ ਕੋਟ ਲੱਖ ਹੈ, ਅਦੇ ਲੱਖਾਂ ਕਰੋੜਾਂ ਦਲਾਂ ਨੂੰ ਉਹ ਸਵਾਹ ਕਰਕੇ ਰੱਖ ਦੂ ਜੇ ਕੀੜੀ ਵਿੱਚ ਪਰਮੇਸ਼ੁਰ ਆਪਣੀ ਸ਼ਕਤੀ ਰੱਖ ਦੇ। ਇਹ ਉਹਦੀ ਮਰਜ਼ੀ ਹੈ। ਕੀੜਾ ਥਾਪ ਦੇ ਪਾਤਸ਼ਾਹੀ, ਜੇ ਚਾਹੇ ਜਿਹੜਾ ਨਿੱਕਾ ਜਿਹਾ ਕੀੜਾ ਉਹਨੂੰ ਪਾਤਸ਼ਾਹੀ ਤੇ ਇੱਜ਼ਤ ਕਰਦੇ, ਉਹਨੂੰ ਰਾਜਾ ਬਣਾ ਦੇਵੇ, ਲਸ਼ਕਰ ਕਰੇ ਸਵਾਹਾ। ਜੇ ਪਰਮੇਸ਼ੁਰ ਚਾਹੇ ਜਿਹੜੇ ਬੜੇ ਬੜੇ ਦਲ ਹੈ ਉਹਨਾਂ ਨੂੰ ਕਹਿੰਦੇ ਸਵਾਦੀ ਢੇਰੀ ਬਣਾ ਕੇ ਸਿੱਟ ਦੇਵੇ। ਪਰਮੇਸ਼ੁਰ ਸਮਰੱਥ ਹੈ ਅਤੇ ਆਪਣੇ ਕੋਲੋਂ ਸਮਰੱਥਾ ਜਿਹਨੂੰ ਕੋਈ ਬਖਸ਼ ਦਿੰਦਾ ਹੈ ਉਹਨੂੰ ਮਹਾਨ ਬਣਾ ਦਿੰਦਾ ਹੈ। ਉਹਨੇ ਬਾਂਦਰ ਮੂਹੇ ਹਨੂੰਮਾਨ ਨੂੰ ਦੇਤੀ ਤਾਕਤ, ਪਹਾੜ ਚੁੱਕ ਲਿਆ। ਫਿਰ ਸੀਤਾ ਦਾ ਵੀ ਸਾਰਾ ਸੁਨੇਹਾ ਦੁੱਖ ਸੁੱਖ ਸੁਣ ਕੇ ਆਇਆ ਸੀ। ਲੰਕਾ ਵੀ ਇਹੀ ਸਾੜ ਕੇ ਆਇਆ ਸੀ। ਦੂਜਾ ਜਿਹੜਾ ਰਿਖੀ ਦਾ ਬਚਨ ਸੀ ਉਹ ਨਹੀਂ ਉੱਠ ਗਿਆ, ਉਹ ਵੀ ਪੂਰਾ ਹੋਇਆ। ਬੰਦਾ ਜੀ ਬਾਂਦਰ ਮੂਹਾਂ ਜੰਮਿਆ ਅਤੇ ਜੰਮਿਆ ਵੀ ਅਣਕੁਆਰੀ ਦੇ ਹੀ ਪੇਟੋਂ ਅਜਨੀ ਦੇ ਸੀ। ਉਹ ਮੋਹਣੀ ਅਵਤਾਰ ਕਹਿੰਦੇ ਧਾਰਿਆ ਸੀ ਜਦੋਂ ਦੇਵਤੇ ਦੈਂਤ, ਫਿਰ ਉਹ ਕਹਿੰਦੇ ਵੀ ਇਹ ਜੋ ਦੇਊ ਆਪਾਂ ਕਬੂਲ ਕਰੋ। ਉਹ ਵਿਸ਼ਨੂੰ ਨੇ ਧਾਰਿਆ ਸੀ, ਸਾਰੇ ਮੋਤ ਹੋ ਗਏ। ਕਹਿੰਦੇ ਵੀ ਇਹ ਜੋ ਤਕਸੀਮ ਕਰੂ 14 ਰਤਨਾਂ ਦੀ, ਇਹਦੇ ਹੱਥੀਂ ਆਪਾਂ ਲੈ ਲਓ। ਦੋਵੇਂ ਸਹਿਮਤ ਹੋ ਗਏ ਸੀ। ਹੋਰ ਰਤਨਾ ਪਾਏ ਧਰੇ, ਹੀਰ ਮਥਿਆ ਹੋਰ ਪਖ ਲਾਏ ਜੀ। ਅਸੀਂ ਕਿਹਾ ਕਹਿ ਨਾਨਕ ਛਪੈ ਕਿਉਂ ਛਕਿਆ, ਇਹ ਕੀ ਇਹ ਕੀ ਵੰਡ ਰਹੀ ਆ। ਬਾਣੀ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹ ਲਫ਼ਜ਼ ਆਇਆ ਵੀ ਇੱਕ ਇੱਕ ਕਰਕੇ ਸਾਰਿਆਂ ਨੂੰ ਵੰਡ ਦਿੱਤਾ। ਵੀ 7-14 ਰਤਨ ਸੀ, ਉਹਦੇ ਵਿੱਚੋਂ ਜ਼ਿਆਦਾ ਤਾਂ ਉਹਨੇ ਆਪ ਹੀ ਕੋਲ ਰੱਖ ਲਏ ਸੀ। ਇਹ ਵੀ ਉਹਨਾਂ ਨਾਲ ਛਲ ਕੀਤਾ ਸੀ, ਇਸ ਰੂਪ ਵਿੱਚ ਜ਼ਿਆਦਾ ਦੇਵਤਿਆਂ ਨੂੰ ਦਿੱਤੇ ਸਨ, 1-2 ਰਿਸ਼ੀਆਂ ਨੂੰ ਦੇ ਦਿੱਤੇ ਸਨ। ਉਹ ਵੀ ਨਹੀਂ ਇਸ ਧਰਤੀ 'ਤੇ ਨਹੀਂ, ਉੱਪਰ ਹੀ ਆਕਾਸ਼ ਵਿੱਚ ਹੀ ਦੇਵਤਿਆਂ ਕੋਲ, ਕਲਪ ਵਿੱਚ ਦੇਵਤਿਆਂ ਕੋਲ ਕਾਮ ਤੇਨ। ਉਹਨੇ ਕਹਿਤਾ ਵੀ ਇਹ ਰਿਸ਼ੀਆਂ ਵਾਸਤੇ ਨੀਅਤ ਹੈ, ਜਦੋਂ ਚਾਹੁਣ ਇਹਨਾਂ ਤੋਂ ਕਲਪਨਾ ਪੂਰੀਆਂ ਕਰ ਸਕਦੇ ਹੈ, ਕਾਸ਼ਾਂ ਪੂਰੀਆਂ ਕਰ ਸਕਦੇ ਹੈ। ਹੋਏ ਇਸ ਤਰ੍ਹਾਂ ਹੀ ਇੱਕ ਵਾਰੀ ਕਹਿੰਦੇ ਸ਼ਿਵ ਜੀ ਨੇ ਸੁਣਿਆ ਵੀ ਭਗਵਾਨ ਵਿਸ਼ਨੂੰ ਨੇ ਉਹ 14 ਰਤਨਾਂ ਨੂੰ ਜਦੋਂ ਵੰਡਿਆ ਸੀ ਅਤੇ ਮੋਹਣੀ ਦਾ ਰੂਪ ਧਾਰਿਆ ਸੀ, ਇਹ ਮਗਰ ਪੈ ਗਿਆ। ਕਹਿੰਦਾ ਜੀ ਮੈਨੂੰ ਦਿਖਾਓ ਕਿਹੋ ਜਿਹਾ ਧਾਰਿਆ ਸੀ ਰੂਪ। ਉਹ ਕਹਿਣ ਲੱਗੇ ਭੋਲੇ ਨਾਥਾ, ਤੂੰ ਰਹਿਣ ਦੇ ਕੀ ਰੂਪ ਤੋਂ ਦੇਖ ਕੇ ਲੈਣਾ ਹੈ। ਕਹਿੰਦਾ ਨਹੀਂ ਜੀ, ਬੜਾ ਜਿਹਾ ਤਾਂ ਦਿਖਾਓ। ਉਹ ਕਹਿੰਦਾ ਚੰਗਾ, ਦਰਖਤ 'ਤੇ ਚੜ ਜਾ। ਫਿਰ ਰਾਸਤੇ ਚੜ ਗਿਆ ਹੇਠਾਂ ਭਗਵਾਨ ਵਿਸ਼ਨੂੰ ਨੇ ਉਹ ਮੋਹਣੀ ਦਾ ਰੂਪ ਧਾਰਨ ਕਰ ਲਿਆ। ਫਿਰ ਸ਼ਿਵ ਜੀ ਤੋਂ ਰਿਹਾ ਨਾ ਗਿਆ। ਹੁਣ ਉਤਰਨਾ ਚਾਹੁੰਦਾ ਸੀ, ਛੇਤੀ ਛੇਤੀ ਉਤਰਿਆ ਨਹੀਂ ਜਾ ਸਕਦਾ ਸੀ, ਮਨੁੱਖ ਸੀ ਨਾ, ਇਹ ਬਾਂਦਰ ਬਣ ਗਿਆ। ਫਿਰ ਉਹ ਬਾਂਦਰ ਜਿਹਾ ਬਣ ਕੇ ਹੇਠਾਂ ਉਤਰਨ ਲੱਗਿਆ। ਰਸਤੇ ਵਿੱਚ ਹੀ ਆਉਂਦਾ ਇਹਦਾ ਬਿੰਦ ਪਾਤ ਹੋ ਗਿਆ, ਪਤਨ ਹੋ ਗਿਆ, ਵੀ ਇਹ ਡਿੱਗ ਪਿਆ। ਫਿਰ ਚੁੱਕ ਕੇ ਇਹ ਵਿਸ਼ਨੂੰ ਜੀ ਫਿਰ ਜਿੱਥੇ ਅੰਜਨੀ ਬੈਠੀ ਸੀ ਨਾ ਬੰਦਗੀ ਕਰਦੀ, ਉਹਨੂੰ ਕਹਿੰਦੇ ਤੂੰ ਕੋਈ ਗੁਰਮੰਤਰ ਵੀ ਲਿਖਿਆ, ਕਿਸੇ ਗੁਰੂ ਪੀਰ ਤੋਂ ਮੰਤਰ ਲਿਆ ਕਿ ਐਵੇਂ ਜਪਦੀ ਹੈ? ਮੰਤਰ ਤਾਂ ਨਹੀਂ ਲਿਆ, ਕਹਿੰਦੇ ਚੰਗਾ ਕੰਨ ਕਰ, ਤੈਨੂੰ ਮੰਤਰ ਦੇਈਏ। ਉਹ ਪਾਲ ਦੇ ਪੱਤੇ ਉੱਪਰ ਪਾਇਆ ਹੋਇਆ ਸੀ ਫਿਰ ਬਿੰਦ ਜਾ, ਇਹ ਉਹ ਕੰਨ ਦੇ ਵਿੱਚ ਕਰਕੇ ਜੇ ਅਤੇ ਫੂਕ ਮਾਰਤੀ, ਉਹ ਅੰਦਰ ਚਲਿਆ ਗਿਆ। ਫਿਰ ਉਹ ਰੌਲਾ ਪਾਉਣ ਲੱਗੀ, ਕਹਿੰਦੀ ਕਹਿੰਦੀ ਕੋਈ ਨਾ, ਇਹ ਬਲੀ ਜੰਮੂਗਾ, ਤੇਰਾ ਨਾਂ ਰੋਸ਼ਨ ਕਰੂਗਾ। ਉਹ ਬਾਂਦਰ ਬਣ ਕੇ ਉਤਰਿਆ ਸੀ, ਫਿਰ ਬਾਂਦਰ ਮੂੰਹ ਹੀ ਪੈਦਾ ਹੋਣਾ ਸੀ ਨਾ ਮਨੂ ਮਾਂ ਨੇ। ਇਹੋ ਜਿਹੇ ਪ੍ਰਸੰਗ ਹੈ ਪੁਰਾਣਾ ਦੇ, ਇਹ ਤਾਂ ਗੁਰੂ ਘਰ ਦੇ ਜਿਹੜੇ ਪ੍ਰਸੰਗ ਨਾ ਇਤਿਹਾਸ ਨੇ ਮਹਾਰਾਜ ਇਹੀ ਹੈ ਵੀ ਇਹ ਤਾਂ ਕਈ ਵਾਰੀ ਸੁਣ ਸੁਣ ਕੇ ਹਾਸਾ ਜਾਣ ਲੱਗ ਪੈਂਦਾ ਵੀ ਇਹ ਕੀ ਹੈ ਪ੍ਰਸੰਗ ਕਿਹੋ ਜਿਹੇ ਸੁਣਾਉਣੇ ਬਹੁਤ ਔਖੇ ਹੋ ਜਾਂਦੇ ਆ ਉਹ ਚਲੋ ਇਹ ਪ੍ਰਸੰਗ ਚੱਲਿਆ ਹੋਇਆ ਸੀ ਵੀ ਹਨੂੰਮਾਨ ਜਿਸ ਅੱਗੇ ਆ ਗੌਤਮ ਰਿਖੀ ਹੈ ਵੀ ਇਹਨੇ ਸਰਾਪ ਦਿੱਤਾ ਸੀ ਉਹ ਸਿਲਾ ਬਣ ਗਈ ਫਿਰ ਰਾਮ ਜੀ ਰਾਹੀਂ ਉਹਦਾ ਉਧਾਰ ਹੋਇਆ ਰੰਜਨੀ ਇਹਦੀ ਪੁੱਤਰੀ ਸੀ ਉਹ ਆਪਣੀ ਮਾਂ ਦੇ ਮਗਰ ਲੱਗ ਕੇ ਉਹਨੇ ਵੀ ਸੱਚ ਤਾਂ ਬੋਲਿਆ ਪਰ ਨਾਲ ਉਹ ਛਲ ਜੇ ਨਾ ਬੋਲਿਆ ਵੀ ਕੌਣ ਹੈ ਇਹਨੇ ਕਿਹਾ ਮਜ਼ਾਰ ਮਜ਼ਾਰ ਨਾ ਬਿੱਲੇ ਦਾ ਵੀ ਹੈ ਅਤੇ ਦੂਜਾ ਅਰਥ ਮਾਂ ਜਾਰ ਵੀ ਹੈ ਇਸ ਕਰਕੇ ਫਿਰ ਇਹਨੇ ਉਹ ਛਲ ਨਾਲ ਕਿਹਾ ਸੀ ਯਥਾਰਥ ਨਹੀਂ ਕਿਹਾ ਸੀ ਅਤੇ ਇਹਨੂੰ ਵੀ ਫਿਰ ਸਰਾਪ ਹੋ ਗਿਆ ਸੀ ਹੋਏ ਪਤਲ ਹੋਵੇ ਜਿਹੜਾ ਕੋਈ ਇੰਦਰ ਦੇਵਤਾ ਉਹ ਇੱਥੇ ਆਇਆ ਅਤੇ ਫਿਰ ਉਹਨੂੰ ਵੀ ਉਹ ਗੌਤਮ ਰਿਖੀ ਵੱਲੋਂ ਉਹ ਫਿਰ ਉਹ ਕਿਹਾ ਵੀ ਜਾ ਤੇਰੇ ਸਰੀਰ 'ਤੇ ਇਹੋ ਜਿਹੇ ਹਜ਼ਾਰਾਂ ਚਿੰਨ ਹੋ ਜਾਣ ਰਿਖੀਆਂ ਦਾ ਘਰ ਵੀ ਨਹੀਂ ਛੱਡਿਆ ਤੇਰੇ ਘਰ ਕਿੰਨਾ ਕੁਛ ਹੈਗਾ ਕਿੰਨੀਆਂ ਪੁੱਛਣਾ ਹੋਈਆਂ ਸਚੀ ਵਰਗੀਆਂ ਹੈਗੀਆਂ ਬੇਈਮਾਨਾ ਦਰਕਾਰ ਹੈ ਤੈਨੂੰ ਉਹ ਚੰਦਰਮਾ ਨੇ ਸਹਾਇਤਾ ਕੀਤੀ ਸੀ ਕੁੱਕੜ ਜਿਹਾ ਬਣ ਕੇ ਉਹਦੇ ਮਾਰਿਆ ਪਰਨਾ ਨਾਲ ਕਹਿਤਾ ਜਾ ਤੈਨੂੰ ਖੀਰ ਹੋ ਜਾਵੇ ਦਮਾ ਹੋ ਜਾਏ ਵੱਧਦਾ ਘਟਦਾ ਰਹੇ ਤੂੰ ਇਸ ਤਰ੍ਹਾਂ ਕਹਿੰਦੇ ਉਹਨਾਂ ਨੂੰ ਵੀ ਇਹ ਰਿਖੀ ਨੇ ਸਰਾਪ ਦੇ ਦਿੱਤਾ ਸੀ ਮਹਾਰਾਜ ਨੇ ਜਾਣੀ ਸੰਖੇਪਤ ਨਾਲ ਗੌਤਮ ਰਿਖੀ ਅਤੇ ਅਹਲਿਆ ਦਾ ਪ੍ਰਸੰਗ ਲਿਖਿਆ ਬਾਣੀ ਵਿੱਚ ਵੀ ਕਿਤੇ ਕਿਤੇ ਗੌਤਮ ਨਾਲ ਅਹਲਿਆ ਹਾਂ ਇਸ ਤਰ੍ਹਾਂ ਉਹ ਲਫ਼ਜ਼ ਆਏ ਹੈ ਅਲਿਆ ਧਾਰੀ ਪਾਵਨ ਕਿਤ ਕਤਾਰੀ ਅਲੇ ਐਸਾ ਅਦਮ ਅਨਾਥ ਨਾਮ ਦੇ ਤੌਰ ਸਰਨਾਗਤ ਆਈ ਲੇ ਇਹ ਪਰਮੇਸ਼ਰ ਤੋਂ ਤਾਂ ਜਿਹੜੀ ਗੋਵਰਧਨ ਦੀ ਹਲਿਆ ਇਸਤਰੀ ਸੀ ਉਹਨੂੰ ਵੀ ਤਾਰ ਦਿੱਤਾ ਹੋਰ ਕਈਆਂ ਨੂੰ ਤਾਰ ਕੇ ਪਵਿੱਤਰ ਕਰਦਾ ਮੈਂ ਵੀ ਨਾਮ ਦੇ ਮਰਾਂ ਉਹਨਾਂ ਵਰਗਾ ਨੀਚ ਹਾਂ ਮੇਰੇ 'ਤੇ ਵੀ ਕਿਰਪਾ ਕਰ ਦਿਓ ਮੈਨੂੰ ਵੀ ਤਾਰ ਲਿਓ ਗੌਤਮ ਨਰ ਉਮਾਵਰ ਸੁਆਮੀ ਸ਼ੀਸ ਤਰਨ ਸਹਿਸ ਭਗਾਮੀ ਇਹ ਵੀ ਮੰਦਵਾਸ਼ਾ ਨੇ ਇਹ ਸਾਰੇ ਗਲ ਕੇ ਰੱਖਤੇ ਨਵ ਕਾਮ ਸਵਾਦ ਕਰਨ ਕੋੜ ਦਿਨ ਦੁੱਖ ਪਾਵੇ ਉਹ ਕਰੋਨਾ ਦਿਨ ਇੰਦਰ ਨੇ ਦੁੱਖ ਪਾਇਆ ਅਤੇ ਹਾਲਿਆ ਨੇ ਕਰੋੜਾ ਯੁੱਗ ਕਿੰਨਾ ਕਰੋੜਾ ਦਿਨਾਂ ਤੱਕ ਦੁੱਖ ਪਾਇਆ ਮਤਲਬ ਵੀ ਇਹ ਜਿਹੜੇ ਕੋਈ ਇਹ ਬਲਾਤਕਾਰ ਜੇ ਕਰਦੇ ਵਿਚਾਰ ਜੇ ਕਰਦੇ ਆ ਪਰਮੇਸ਼ਰ ਵੱਲੋਂ ਵੀ ਬੜਾ ਭਾਰੀ ਦੰਡ ਮਿਲਦਾ ਹੈ ਅਤੇ ਜਿਹੜੇ ਰਿਖੀ ਮੁਨੀ ਹੈ ਉਹ ਵੀ ਫਿਰ ਇਹੋ ਜਿਹੇ ਸਰਾਪ ਦੇ ਬਚਨ ਕਹਿ ਕੇ ਤਕੜੇ ਦੰਡ ਦੇ ਕੀਤੀ ਦਾ ਫਲ ਭੁਗਤਾ ਦਿੰਦੇ ਹਨ ਇਸ ਕਰਕੇ ਛਲ ਫਰੇਬ ਨਾ ਕਰਨਾ ਚਾਹੀਏ ਕਵਟ ਨਾ ਕਰਨਾ ਚਾਹੀਏ ਕਵਟ ਕਰਕੇ ਬੜਾ ਤਕੜਾ ਚੱਕਰ ਪੈਂਦਾ ਹੈ ਗੌਤਮ ਨੂੰ ਮੇਰੇ ਘਰਵਾਲੀ ਨੂੰ ਪੈ ਗਿਆ ਇੰਦਰ ਦੇਵਤੇ ਨੂੰ ਪੈ ਗਿਆ ਅੰਜਨੀ ਨੂੰ ਪੈ ਗਿਆ ਚੰਦਰਮਾ ਨੂੰ ਪੈ ਗਿਆ ਸਾਰੇ ਰਗੜੇ ਗਏ ਛਲ ਕਪਟ ਕਰਨ ਕਰਕੇ ਮਹਾਰਾਜ ਦਾ ਸਿਧਾਂਤ ਵੀ ਇਸ ਤੋਂ ਭਰੇ ਰਹੋ ਨਿਰਛਲ ਨਿਸ਼ਟ ਕਪਟ ਜੀਵਨ ਕਰੋ ਸੱਚ ਬੋਲੋ ਝੂਠ ਤੋਂ ਬਚ ਕੇ ਰਹੋ ਅੱਗੇ ਹੁਣ ਦੋ ਦੰਤਾਂ ਦਾ ਪ੍ਰਸੰਗ ਆ ਰਿਹਾ ਇਹਨਾਂ ਨਾਲ ਵੀ ਛਲ ਹੋਇਆ ਸੀ ਅਤੇ ਛਲ ਨਾਲ ਵੀ ਇਹ ਦੋਵੇਂ ਖਤਮ ਕਰਵਾ ਦਿੱਤੇ ਉਹ ਪ੍ਰਸੰਗ ਆ ਰਿਹਾ ਸੁਣੀ ਅਸੀਂ
ਭੁਜੰਗ ਪਰਿਆਤ ਛੰਦ ਵੱਡੇ ਸੁੰਦ ਅਪਸੁੰਦ ਦੁਆ ਦੈਤ ਭਾਰੀ
ਹਾਂ ਦੋ ਦੈਤ ਭਾਰੀ ਸਨ ਜਿਨ੍ਹਾਂ ਦੇ ਨਾਮ ਸੀ ਸੁੰਦ ਅਤੇ ਅਪਸੁੰਦ ਕਿਤੇ ਅਪਸੁੰਦ ਹੈ ਕਿਤੇ ਉਪਸੁੰਦ ਹੈ ਯਾਨੀ ਉਪਸੁੰਦ ਅਤੇ ਸੁੰਦ ਦੋਵੇਂ ਭਰਾ ਸਨ। ਨਿਕੁੰਭ ਦੈਨ ਦੇ ਇਹ ਪੁੱਤਰ ਸੀ, ਜਾਂ ਨਿਕੁੰਭ ਦੇ ਥਾਂ ਨਸੁੰਦ ਲਿਖਿਆ, ਨਸੁੰਦ ਦੇ ਪੁੱਤਰ ਸੀ। ਮਹਾਂਭਾਰਤ ਵਿੱਚ ਹਿਰਨਕਸ਼ਿਪ ਦੇ ਪੁੱਤਰ ਲਿਖਿਆ ਵੀ ਹਰਨਾਕਸ਼ ਦਾ ਜਿਹੜਾ ਭਰਾ ਸੀ ਨਾ ਹਿਰਨਕਸ਼ਿਪ, ਵੀ ਉਹਦੇ ਦੋ ਪੁੱਤਰ ਸੀ। ਰਸਨ ਰੂਪ ਦੇ ਵਿੱਚ ਨਿਕੁੰਭ ਦੇ ਪੁੱਤਰ ਸੀ, ਦੂਜਾ ਦਾ ਨਾਂ ਨਸੁੰਦ ਸੀ। ਉਹ ਇਹ ਨਸੁੰਦ ਦੇ ਦੋ ਪੁੱਤਰ ਸਨ, ਸੁੰਦ ਤੇ ਉਪਸੁੰਦ।
ਕਰੈ ਤੀਨ ਹੂੰ ਲੋਕ ਜਿਨ ਕੋ ਜੁਹਾਰੀ,
ਹਾਂ ਜਿਨ੍ਹਾਂ ਦੇ ਤਾਈਂ ਤਿੰਨਾਂ ਲੋਕਾਂ ਦੇ ਜਿੰਨੇ ਜੀਵ ਹੈ ਸਭ ਕਹਿੰਦੇ ਨਮਸਕਾਰਾਂ ਕਰਦੇ ਸਨ।
ਮਹਾਂ ਕਹਿ ਤਪੱਸਿਆ ਸਿਵੈ ਸੈ ਰਿਜਾਇਓ,
ਬੜੀ ਤਪੱਸਿਆ ਕਰਕੇ ਦੋਵੇਂ ਭਰਾਵਾਂ ਨੇ ਸ਼ਿਵ ਜੀ ਨੂੰ ਖੁਸ਼ ਕਰ ਲਿਆ। ਸ਼ਿਵ ਜੀ ਕਈ ਵਾਰੀ ਇਹ ਪੁੱਠੇ ਸਿੱਧੇ ਜੇ ਵਰ ਦੇ ਕੇ ਆਪ ਹੀ ਫਸ ਜਾਂਦਾ ਹੁੰਦਾ ਹੈ, ਜੇ ਉਹ ਪਰਮਾਤਮਾ ਨੂੰ ਮੁੰਦਰੀ ਜੀ ਦੇ ਤੀ ਸੀ, ਉਹੀ ਲੱਗ ਗਿਆ ਸੀ ਭਸਮ ਭਸਮ ਕਰਨ। ਫਿਰ ਉਹ ਪਾਰਵਤੀ ਨੇ ਖੜਾ ਛੜਾਇਆ ਸੀ ਅਤੇ ਜਾ ਕੇ ਕੇਦਾਰਨਾਥ ਛੋਟਾ ਜਿਹਾ ਬਣ ਕੇ ਉੱਥੇ ਸਿਰ ਜਾ ਫਸਾਈ ਬੈਠਾ ਸੀ ਪਹਾੜ ਵਿੱਚ। ਉਹ ਪਿੱਛੇ ਪ੍ਰਸੰਗ ਸੁਣਾਇਆ, ਕਹਿੰਦੇ ਉਹ ਸ਼ਿਵ ਜੀ ਨੂੰ ਇਹਨਾਂ ਨੇ ਪ੍ਰਸੰਨ ਕੀਤਾ ਹੈ। ਪੁਰਾਣਾ ਵਿੱਚ ਵੀ ਬ੍ਰਹਮਾ ਨੂੰ ਇਹਨਾਂ ਨੇ ਤਪੱਸਿਆ ਕਰਕੇ ਖੁਸ਼ ਕੀਤਾ ਸੀ।
ਮਰੈ ਨਾਹੀ ਮਾਰੇ ਇਹ ਦਾਨ ਪਾਇਓ,
ਜਦੋਂ ਸ਼ਿਵ ਜੀ ਖੁਸ਼ ਹੋ ਗਿਆ ਉਹਨੇ ਹੁਣ ਕਹਿਣਾ ਹੀ ਸੀ ਬਰੂ ਬਰੂ ਬਰ ਮੰਗ ਵੀ ਬਰ ਮੰਗ ਪਿਆਰਿਆ। ਉਸ ਵੇਲੇ ਇਹਨਾਂ ਨੇ ਕਿਹਾ ਵੀ ਮਰੈ ਨਾਹੀ ਮਾਰੇ ਜਹਿ ਦਾਨ, ਅਸੀਂ ਵੀ ਕਿਸੇ ਦੇ ਮਾਰੇ ਹੋਏ ਮਰੀਏ ਨਾ, ਸਾਨੂੰ ਕੋਈ ਮਾਰ ਨਾ ਸਕੇ। ਇਹ ਕਹਿੰਦੇ ਦਾਨ ਪਾਇਆ, ਇਹ ਬਰ ਪਾਇਆ ਵੀ ਸਾਨੂੰ ਕੋਈ ਮਾਰ ਨਾ ਸਕੇ।
ਚੌਪਈ ਰੀਜ ਰੁਦਰ ਆ ਬਚਨ ਉਚਾਰੇ,
ਆਪ ਰੁਦਰ ਸ਼ਿਵ ਜੀ ਨੇ ਪ੍ਰਸੰਨ ਹੋ ਕੇ ਉਹ ਬਚਨ ਕਹੇ ਦੋਵੇਂ ਭਰਾਵਾਂ ਨੂੰ, ਸੁੰਦ ਤੇ ਉਪਸੁੰਦ ਨੂੰ।
ਤੁਮ ਨਹਿ ਮਾਰੋ ਕਿਸੂ ਕੇ ਤੇ ਮਾਰੇ,
ਕਹਿੰਦੇ ਵੀ ਜਿਵੇਂ ਤੁਸੀਂ ਬਰ ਮੰਗਿਆ ਠੀਕ ਹੈ, ਕਿਸੇ ਦੇ ਮਾਰਿਆ ਹੋਇਆ ਬਿਲਕੁਲ ਤੁਸੀਂ ਨਹੀਂ ਮਰੋਗੇ। ਨਾਲ ਇਉਂ ਵੀ ਅੱਗੇ ਕਹਿ ਦਿੱਤਾ,
ਜੋ ਆਪਸ ਮੈਂ ਰਾਰ ਵਡੈ ਹੋ,
ਜੇ ਵੀ ਦੋਵੇਂ ਭਰਾ ਤੁਸੀਂ ਆਪੋ ਵਿੱਚ ਹੀ ਲੜਾਈ ਝਗੜਾ ਵਧਾ ਲਓਗੇ, ਆਪੋ ਵਿੱਚ ਹੀ ਲੜ ਪਾਓਗੇ।
ਤੋ ਜੰਮ ਕੇ ਘਰ ਕੋ ਦੋ ਜੈ ਹੋ,
ਕਹਿੰਦੇ ਫਿਰ ਵੀ ਦੋਵੇਂ ਭਰਾ ਤੁਸੀਂ ਜਮਾਂ ਦੇ ਘਰ ਚਲੇ ਜਾਓ, ਫਿਰ ਤੁਸੀਂ ਮਰ ਜਾਓਗੇ। ਜੇ ਲੜੋਗੇ ਨਹੀਂ ਫਿਰ ਨਹੀਂ ਮਰੋ, ਕਿਸੇ ਦੇ ਮਾਰੇ ਮਰੋ, ਜੇ ਆਪੋ ਵਿੱਚ ਹੀ ਲੜ ਪਾਓਗੇ ਫਿਰ ਜ਼ਰੂਰ ਮਰ ਜਾਓਗੇ।
ਮਹਾਂ ਰੁਦਰ ਤੇ ਜਪ ਬਾਰ ਪਾਇਓ,
ਜਦੋਂ ਇਹ ਮਹਾਨ ਸ਼ਿਵ ਭਗਵਾਨ ਤੋਂ ਇਹ ਦੋਵੇਂ ਭਰਾਵਾਂ ਨੇ ਬਰ ਪਾ ਲਿਆ,
ਸਭ ਲੋਕਨ ਚਿੱਤ ਤੇ ਬਿਸਰਾਇਓ,
ਸਾਰੇ ਲੋਕਾਂ ਦੇ ਵੱਲੋਂ ਆਪਣਾ ਜਿਹੜਾ ਚਿੱਤ ਵਿੱਚ ਡਰ ਭੁਲਾ ਨਿਰਭੈ ਹੋ ਗਏ ਹਨ, ਹੰਕਾਰੀ ਹੋ ਗਏ ਹਨ।
ਜੋ ਕੋ ਦੈਤ ਦ੍ਰਿਸ਼ਟ ਮੈਂ ਆਵੇ,
ਹਾਂ ਦੇਵਤੇ ਦੀ ਗੱਲ ਕੀ ਹੈ, ਜੇ ਕੋਈ ਬਲੀ ਦੈਤ ਵੀ ਇਹਨਾਂ ਦੀ ਨਿਗਾਹ ਵਿੱਚ ਹੀ ਆ ਜਾਂਦਾ ਹੈ, ਦੇਖ ਲੈਂਦੇ ਹੈ,
ਜੀ ਲੈ ਕੇ ਫਿਰ ਜਾਨ ਨਾ ਪਾਵੇ।
ਉਹਦੇ ਨਾਲ ਦੋਵੇਂ ਭਰਾ ਕਹਿੰਦੇ ਲੜ ਪੈਂਦੇ ਹੈ, ਫਿਰ ਉਹ ਜਿਉਂਦਾ ਨਹੀਂ ਜਾਣ ਪਾਉਂਦਾ, ਉਹਨੂੰ ਮਾਰ ਸਿੱਟਦੇ ਹੈ ਇਹ ਦੋਵੇਂ ਹੀ।
ਐਸੀ ਭਾਂਤ ਬਹੁਤ ਦੁੱਖ ਦਏ,
ਇਸ ਤਰ੍ਹਾਂ ਇਹ ਸੁੰਦ ਤੇ ਉਪਸੁੰਦ ਦੰਤਾਂ ਨੇ ਦੋਵੇਂ ਭਰਾਵਾਂ ਨੇ ਦੇਵਤਿਆਂ ਨੂੰ, ਦੰਤਾਂ ਨੂੰ, ਮਨੁੱਖਾਂ ਨੂੰ ਬੜੇ ਦੁੱਖ ਦਿੱਤੇ।
ਦੇਵ ਸਭੈ ਬ੍ਰਹਮਾ ਪੈ ਗਏ,
ਵੀਰੀ ਦੁਖੀ ਕੁੱਤੇ ਹੋਏ 33 ਕਰੋੜ ਦੇਵਤੇ ਬ੍ਰਹਮਾ ਕੋਲ ਚਲੇ ਗਏ ਹਨ।
ਬਿਸ ਕਰ ਮੈਂ ਬਿਦ ਬੋਲ ਪਠਾਇਓ,
ਵੀ ਮਹਾਰਾਜ ਅਸੀਂ ਆ ਦੋਵਾਂ ਦੰਤਾਂ ਨੇ ਬੜੇ ਤੰਗ ਕੀਤੇ ਹੈ, ਇਹ ਮਾਰਿਆ ਮਰਦੇ ਨਹੀਂ, ਸ਼ਿਵ ਜੀ ਕੋਲੋਂ ਵਰ ਲਈ ਬੈਠੇ ਹੈ ਅਤੇ ਬਹੁਤ ਤੰਗ ਕਰਦੇ ਹੈ, ਇਹਨਾਂ ਦਾ ਕੋਈ ਉਪਾਅ ਕਰੋ। ਕਹਿੰਦੇ ਬ੍ਰਹਮਾ ਨੇ ਇਹਨਾਂ ਤੋਂ ਸੁਣ ਕੇ ਜਿਹੜਾ ਵਿਸ਼ਕਰਮਾ ਹੈ ਉਹਨੂੰ ਬੁਲਾਉਣ ਵਾਸਤੇ ਕੋਈ ਭੇਜ ਦਿੱਤਾ ਵੀ ਉਹਨੂੰ ਸਦਕੇ ਲਿਆਓ ਮੇਰੇ ਕੋਲ।
ਰਿਹਾ ਮੰਤਰ ਕੋ ਸਾਰ ਪਕਾਇਓ,
ਵਿਸ਼ਕਰਮਾ ਆ ਗਿਆ ਬ੍ਰਹਮਾ ਕੋਲ ਤੇ ਆਪੋ ਵਿੱਚ ਹੀ ਮਿਲ ਕੇ ਉਹ ਕਹਿੰਦੇ ਮੰਤਰ ਸਲਾਹ ਕੀਤੀ ਹੈ। ਮੰਤਰ ਸਾਰ ਪਕਾਇਓ, ਕਹਿੰਦੇ ਸਲਾਹ ਦਾ ਤੱਤ ਪਕਾਇਆ ਜਾਣੀ ਪੱਕੀ ਸਲਾਹ ਕੀਤੀ ਹੈ।
ਵਿਸ਼ਕਰਮਾ ਪ੍ਰਤ ਵਿਦ ਹੈ ਉਚਾਰੋ,
ਜਿਹੜਾ ਬ੍ਰਹਮ ਹੈ ਉਸਨੇ ਵਿਸ਼ਕਰਮਾ ਦੇ ਤਾਈ ਉਹ ਕਿਹਾ
ਏਕ ਤ੍ਰਿਯ ਹੈ ਤੁਮ ਆਜ ਸਵਾਰੋ।
ਮੈਂ ਵੀ ਆ ਜਿਹੜੇ ਦੋ ਦੈਤ ਹੈ ਨਾ ਇਹਨਾਂ ਨੇ ਬੜਾ ਤੰਗ ਕਰ ਛੱਡਿਆ ਦੇਵਤਿਆਂ ਨੂੰ ਵੀ ਦਿੱਤਾ ਨੂੰ। ਤੂੰ ਵੀ ਇੰਜੀਨੀਅਰ ਹੈ, ਕਹਿੰਦੇ ਤੂੰ ਇੱਕ ਆਹ ਕੰਮ ਕਰ, ਇੱਕ ਇਹੋ ਜਿਹੀ ਕਹਿੰਦੇ ਸੋਹਣੀ ਸਨੱਖੀ ਇਸਤਰੀ ਬਣਾ।
ਰੂਪਵਤੀ ਜਾ ਸਾਹਮਣੇ ਹੈ ਕੋਈ,
ਆ ਧਰਤੀ ਤੇ ਨਾ ਸਵਰਗ ਦੇ ਵਿੱਚ ਇਹੋ ਜਿਹੀ ਕਹਿੰਦੇ ਸੋਹਣੇ ਸਰੂਪ ਵਾਲੀ ਕੋਈ ਹੋਰ ਨਾ ਹੋਵੇ।
ਐਸੀ ਕਰੋ ਸੁੰਦਰੀ ਸੋਈ,
ਇਹੋ ਜਿਹੀ ਵੀ ਤੂੰ ਸੋਹਣੀ ਜਿਹੜੀ ਤ੍ਰੀਮਤ ਹੈ ਉਹ ਬਣਾਉਣਾ ਕਰ।
ਦੋਹਰਾ ਵਿਸ਼ਕਰਮਾ ਇਹ ਬਚਨ ਸੁਣ,
ਵਿਸ਼ਕਰਮਾ ਏ ਬ੍ਰਹਮਾ ਦੇ ਬਚਨਾਂ ਨੂੰ ਸੁਣ ਕੇ
ਧਾਮ ਗਯੋ ਤੇ ਕਾਲ।
ਇਹ ਦੇਵਤਿਆਂ ਦੇ ਇੰਜੀਨੀਅਰ ਸੀ, ਸਭ ਕੁਛ ਸ਼ਸਤਰ ਸ਼ਸਤਰ ਇਹਨੇ ਬਣਾ ਕੇ ਤੇ ਘਰ ਵੀ ਬਣਾ ਕੇ ਦਿੱਤੇ, ਆਪਣੇ ਘਰ ਚਲੇ ਆ ਗਿਆ ਹੈ।
ਤੁਰਤ ਬਣਾਏ ਤਿਲੋਤ ਮਹਿ,
ਹਾਂ ਕਹਿੰਦੇ ਬੜੀ ਛੇਤੀ ਉਹ ਤਿਲੋਪਤਾ ਨਾਮ ਦੀ ਇਸਤਰੀ ਇਹਨੇ ਬਣਾ ਦਿੱਤੀ ਹੈ।
ਆਨਿਓ ਤਹਾ ਉਤਾਲ,
ਇਸ ਤਰ੍ਹਾਂ ਇਹ ਤਿਲੋਪਤਾ ਨਾਮ ਦੀ ਇਸਤਰੀ ਲੜਕੀ ਜੀ ਬਣਾ ਕੇ ਜਿੱਥੇ ਬ੍ਰਹਮਾ ਸੀ ਉੱਥੇ ਲੈ ਆਇਆ ਹੈ। ਐਸਾ ਵੀ ਵਿਸ਼ਕਰਮਾ ਨੇ ਬਣਾ ਕੇ ਲਿਆਂਦੀ। ਪੁਰਾਣਾ ਵਿੱਚ ਪ੍ਰਸੰਗ ਐਸੇ ਆ ਵੀ ਇਹਨੂੰ ਵੀ ਜਿੰਨੀਆਂ ਸੰਸਾਰ ਦੇ ਵਿੱਚ ਉੱਤਮ ਵਸਤੂ ਦੇ ਵਿੱਚ ਸੁੰਦਰਤਾ ਆਈ ਹੈ, ਉੱਤਮ ਵਸਤੂ ਹੈ ਸੁੰਦਰ ਚੀਜ਼ਾਂ, ਉਹਨਾਂ ਵਿੱਚੋਂ ਤਿਲ ਤਿਲ ਜਿੰਨੀ ਕਹਿੰਦੇ ਉਹ ਸੁੰਦਰਤਾਈ ਲਈ ਉੱਤਮਤਾਈ ਲਈ ਤਿਲ ਤਿਲ ਜਿੰਨੀ ਥੋੜ੍ਹੀ ਥੋੜ੍ਹੀ ਜਿੰਨੀਆਂ ਸੰਸਾਰ ਦੇ ਵਿੱਚ ਉੱਤਮ ਵਸਤੂਆਂ ਹੈ ਨਾ ਸੁੰਦਰ ਵਸਤੂਆਂ ਨੂੰ ਤਿਲ ਤਿਲ ਜਿੰਨੀ ਸੁੰਦਰਤਾਈ ਲਈ ਉਹ ਸੁੰਦਰਤਾਈ ਲੈ ਕੇ ਫਿਰ ਕਹਿੰਦੇ ਇਸਤਰੀ ਰਚੀਏ ਤਿਲੋਤਮਾ ਉਹਦਾ ਨਾਂ ਰੱਖਿਆ। ਜਿਹੜੀ ਉੱਤਮ ਚੀਜ਼ਾਂ ਤੋਂ ਤਿਲ ਤਿਲ ਲੈ ਕੇ ਉੱਤਮਤਾਈ ਤੋਂ ਬਣੀ ਹੋਵੇ। ਇਸ ਤਰ੍ਹਾਂ ਵੀ ਪ੍ਰਸੰਗ ਵੀ ਬ੍ਰਹਮਾ ਨੇ ਬਣਾਇਆ ਹੈ, ਪਰ ਗੁਰੂ ਕਲਗੀਧਰ ਜੀ ਕਹਿੰਦੇ ਇਸ ਤਰ੍ਹਾਂ ਹੀ ਵਿਸ਼ਕਰਮਾ ਨੇ ਬਣਾ ਕੇ ਲਿਆਂਦਾ ਹੈ।
ਦੋ ਛੱਡ
ਕਿੰਨੇ ਵੀਰ ਇਹਨਾਂ ਨੂੰ ਕਿਹਾ ਇਹਦਾ ਜਵਾਨ ਜੀ ਬੰਦ ਨਹੀਂ ਹੁੰਦੀ ਇਹਦਾ ਮਨੀਹਾ।
ਅਮਿਤ ਰੂਪ ਨੇ ਵਿਸ਼ਕਰਮਾ ਅਬਲਾ ਕਰੀ,
ਹਾਂ ਉਸ ਵੇਲੇ ਕਹਿੰਦੇ ਵਿਸ਼ਕਰਮਾ ਨੇ ਸੋਹਣੇ ਸਰੂਪ ਵਾਲੀ ਇਹ ਲੜਕੀ ਜੀ ਬਣਾ ਦਿੱਤੀ, ਸ੍ਰੀਮਤ ਬਣਾ ਦਿੱਤੀ।
ਅਮਿਤ ਰੂਪ ਨੇ ਦੱਸੋ,
ਹਾਂ ਬੇਅੰਤੀ ਮਿੰਟੀ ਕਹਿੰਦੇ ਮਿੰਟੀ ਤੋਂ ਰਹਿਮ ਰੂਪ ਦਾ ਖਜ਼ਾਨਾ ਹੀ ਹੈ ਜੀ ਇਹ।
ਜੋ ਹੇਰੈ ਰੀਜੈ ਵਹੈ,
ਜਿਹੜਾ ਕੋਈ ਵੇਖਦਾ ਉਹੀ ਪ੍ਰਸੰਨ ਹੋ ਜਾਂਦਾ, ਉਹੀ ਲੱਡੂ ਹੋ ਜਾਂਦਾ ਹੈ।
ਜਤੀ ਨਾ ਕਹੀਅਤ ਕੋ,
ਜਿਹੜਾ ਕੋਈ ਜਤੀ ਸਤੀ ਹੈ ਨਾ ਉਹ ਕੋਈ ਜਤੀ ਸਤੀ ਨਹੀਂ ਕਹਿੰਦਾ, ਉਹ ਜਦ ਸਰਜਾ ਛੱਡ ਜਾਂਦਾ ਹੈ।
ਅਮਿਤ ਰੂਪ ਤਾ ਕੋ ਨਿਰਖ,
ਹਾਂ ਮਿੰਟੀ ਤੋਂ ਰਹਿ ਤੋ ਤਿਲੋਪਤਮਾ ਦਾ ਸੋਹਣਾ ਸਰੂਪ ਤੱਕ ਕੇ
ਸਭ ਅਬਲਾ ਰਿਸਖਾ,
ਜਿੰਨੀਆਂ ਕਹਿੰਦੇ ਧਰਤੀ ਉੱਪਰ ਦੇਵ ਲੋਕ ਦੀਆਂ ਇਸਤਰੀਆਂ ਕਹਿੰਦੇ ਗੁੱਸਾ ਖਾਂਦੀਆਂ ਗੁੱਸਾ ਕਰਦੀਆਂ,
ਜਿਨ ਹਮਰੇ ਪਤ ਹੇਰ ਇਹ,
ਇਹਨੇ ਮਤਾ ਸਾਡੇ ਜਿਹੜੇ ਮਾਲਕ ਇਹਦੇ ਵੱਲੀ ਵੇਖ ਕੇ
ਯਾਹੀ ਕੇ ਹੋਏ ਜਾ,
ਇਹਦੇ ਨਾ ਕਿਤੇ ਹੋ ਜਾਣ ਇਹਨਾਂ ਇਹਦੇ ਬਣ ਜਾਣ ਵੀ ਸਾਨੂੰ ਛੱਡ ਜਾਣ।
ऐसो भेख सुधार त्रै।
हाँ, इस तरह ना कोई सोना स्वरूप बना के त्रिमत
तेहे ते कियो प्यान।
तो फिर कहंदे इन्हें चलना कीता है
शहर थनेसर के बिखै।
जिया थनेसर शहर है
तुरत पहुंची आन।
उत्थे आप पहुंची है। किसी ने ऐसा भी लिखिया जिथे आप सुन दो अब सुन दे विद्याचल पहाड़ ते रहंदे सी भी उत्थे आप पहुंची। पर इत्थे है भी थनेसर शहर आप पहुंची आ कुरुक्षेत्र विच आ गई है।
जहां बाग तिन को हुतो
जिथे दोवें भरावां दा सोहना बाग है सी
तहां पहुंची आ।
उत्थे जिहड़ी तलोतमा पहुंची है
देव दैत ताको निरख।
देव ते भी दैत भी उसनूं देख के
रूप रहे उर जाए।
हां जी
रूप रहे
और रूप नूं वेख के फस रहे हन।
चौपाई बाल बिहरती बाग निहारी।
ए बाग दे विच फिरदी हुई है सौंद ते उपसुंद दोवें भरावां ने वेख लई है।
सभा शोर दो उठे हंकारी
जिथे हंकारी सभा लाई बैठे सी ना दोवें भरा उत्थे झटपट सभा विचों ए खुट उठ खड़ोते हन।
तीरथ लोतम के चल आए
दोवें भरा सुन ते उपसुन जिथे तलोचमा सी उत्थे आ पहुंचे हन।
ब्याहन को दो ललचाए
दोवें भरावां नूं इहनूं ब्याहुण वास्ते लालच जा कीता है।
सुंद कहियो याको मैं बर हां
वड्डा भरा सुंद सी ओह कहण लगा भी मैं इहनूं बरांगा ब्याह।
कहियो पसुंद याह मैं कर हां
जरा छोटा भरा कद नहीं भी मैं इनू अपनी घरवाली बनावांगा मैं इनू ब्यावांगा।
रार परी दुहवन मैं भारी।
हाँ उस वेले फिर इनू पुछया भी तू दस बड़े नाल ब्याह कराना कि छोटे नाल ब्याह कराना है। उन्हें अगे व्यों कहता भी तुहाडे विचों जिहड़ा बली होगा ना उहदे नाल ब्याह कराऊंगी। आपो विच ही लड़ो झगड़ो जंग युद्ध करो जेड़ा जित जू बल करके उहदे नाल ब्याह कर लूं जेड़ा दूजा कमजोर होया मर जाऊगा। मैं कहना ब्याह करना तुसीं दोवें बलियां लड़ो आपो विच ही। आ छल कपटियों की तह लड़ाई करती भी तुसीं बलियों आपो विच ही लड़ो जिहड़ा तुहाडे विचों लड़के रहि जू जित करो उहदे नाल मैं शादी कर लूं। इत्थे सिद्धे लिखिया होया है
रार परी दुहवन मैं भारी।
ओह कहिंदा मैं ब्याहुणी ओह कहिंदा मैं ब्याहुणी आपो विच ही लड़ाई दोहां भरावां दी पै गई।
बिचरे सूर वीर हंकारी
हंकारी सूर वीर फिर आपो विच ही लगे फिरन जानी लगे लड़न वास्ते तैयारियां करन।
भुजंग छंद परयो लोह गाढ़ो महावीर मांडे।
बड़ा तकड़ा लोग जंग पै गया बड़े सूर वीर आपो विच ही मंड पे लड़न लग पे।
चुके आन चारो दिशा काड खांडे
और जेड़े इन्हां दे नाल दे साथी सी ओ चारे दिशा तो आ चुके है आपो अपने खंडे कर ले सारिया ने।
शके शोभ छतरी महाकाय मिले
जेड़े छतरी सूर वीर है शोभ गुस्से दे शके किए परे पर गए हन। ते बड़े कहंदे आ बार मिल लिया बार कर दे आ फट कर दे हन।
किते ढाल ते रसूल खगान खेले
जे ढाला नाल लै के खेल रहे कोई तरसूल दी खेला खेल रहा यानी जंग दी खेल कोई तलवारा लै के खेल लिया जंग कर रहे है।
सोरठा बाजन बजे अनेक
रात अनेका बाजे बजन लग पे
सोबट सब हरखत पए।
नै सूर वीर दै तै सारे खुश हो गए।
जीवत बचो न एक।
जंग जर शुरू हो गया कोई भी कहे सूर वीर एक मनी बचया है।
काल वीर चाबे सकल।
जेड़ा काल बुर काल रूप सूर वीर है उन्हें सारिया नू खा लिया, सारिया नू हड़प कर लिया, सारिया नू नाश करता है मौत ने।
दोहरा जुजे जुजाऊन के भजे।
आओ सवेरे जेड़े जुजाऊ बजे हन, मारू लाग दे जुजन वाले सीढ़ियां पाउण वाले बज पे हन।
सूर वीर समहा।
हा सूर वीराम सामनी दोवे भरा हो गए हन।
गजे सुंद अप सुंद तब।
सवेरे जेड़े संत अप सुंद दोवे गज पे हन, लागे ललकारे मारन।
ढोल मृदंग बजा।
आपो अपने वालों ढोल ते मृदंगा नू बजाउंदे खड़काउंदे हो।
चौपाई प्रथम मार बानन की परी।
पहला था कहते तीरा दी मार कहते पई है, यानी तीरा दी मार किसी एक दूसरे ऊपर।
द्वितीय मार सैथिन सौ तरी।
दूजी जड़ी मार है कहते बरशिया दे नाल कीती है, बरशिया चलाईया।
तृतीय युद्ध तर वारन परे।
तीजा जरा जंग युद्ध है कहते तलवारा का पिया है, तलवारा कढ लिया आपो बिची इन्होंने।
चौथो पेर कटारन करे।
चौथा जरा पेर है जंग है कहते कटारा कढ के कीता, कटारा न कढ लिया भी पेट च मरांगे ताके सिट देंगे।
दोहरा मोस्ट युद्ध पंचम पयो।
पंचमा जरा जंग कहते कसुन मुकी का शुरू होया।
बरख्यो लोहो अपार।
कहते शास्त्र बारिश मूह बरसिया, बहुत शास्त्र चले।
ऊच नीच कातर सोबट।
कोई छोटा है कोई बड़ा है, कैर है जा सूरवीर है, डरपोक है जा तकड़ा सूर निरपय है।
सब कीने एक सार।
एको जेहे कर दिते सारी मार मुकाए।
बजर बाण बरछा बिछू।
बजर शास्त्र दसरा हो जे तीर, बरछा बिछू शास्त्र।
बरखे बिसेख अनेक।
बरखे बिसक अनेक जेरे जहरीले तीर है जिन्हां नूं जहर दी पान चढ़ाई हुई, ओह कहिंदे जहरीले तीर वी उत्थे बरसे हन चले हन।
ऊच नीच कातर सोबट।
वड्डे नी छोटे कै डरपोक जा सूरबीर।
जीत न उभरियो एक।
कोई कहिंदे एक वी ज्यादा नहीं बचिया है, सब मर गए हन।
सवैया गाढ़ परी एह भांत तहां।
उत्थे बड़ी तकड़ी गढ़ तकड़ी लड़ाई पै गई इस तरह।
इत सुंद उतै अप सुंद हकारे।
इधर कहते जेड़े इधरों सुंद ललकारे मारदा सदा आ जा भी भरा मेरे न। उधरों कहते जेड़ा अप सुंद है वह हकारे सदा आया लड़ना मेरे नाल।
पट सलोह हथी परसे।
पटे शास्त्र लोहे री हथी बाड़ी बरशी ते परसे कुहाड़े गंडासे।
अमता युद्ध लै कर कोप प्रहारे।
मिनते शास्त्र लै के गुस्सा करके एक दूसरे उपर मारे हन।
राज परे कहूं ताज जिरे।
किते राजे डिगे पे किते उन्हां दे ताज जिरे हैं डिगे पे किते ताज जिरे किते संजोआ डिगिया पईया हन। हिरे अच्छे कि जिरे मेरे जिरे कीता जिरे शब्द है किते जिरे संजोआ पईया हुई है किते ताज सिर दे शतर ਕਿਤੇ ਰਾਜੇ ਡਿੱਗੇ ਪਏ ਹਨ
ਤਰਫੈ ਕਹੂੰ ਵੀਰ ਕਿਰਪਾਨਨ ਮਾਰੇ
ਕਿਤੇ ਸੂਰਵੀਰ ਕਿਰਪਾਨਾਂ ਦੇ ਮਾਰੇ ਹੋਏ ਜ਼ਖਮੀ ਹੋਏ ਤਰਫ ਰਹੇ ਹਨ
ਆਪਸ ਮੈਂ ਲਾਰ ਵੀਰ ਦੋ
ਵੀਰੀ ਦੋਵੇਂ ਭਰਾ ਦੋਵੇਂ ਸੀ ਆਪੋ ਵਿੱਚ ਹੀ ਲੜ ਮਿਲਕੇ ਮੁੰਡੋਂ ਲੜਕੇ
ਬਸ ਕਾਲ ਭਏ ਕਰਤਾਰ ਸੰਘਾਰੇ
ਰੱਬ ਦੇ ਕਰਤਾਰ ਦੇ ਮਾਰੇ ਹੋਏ ਮੌਤ ਦੇ ਅਧੀਨ ਹੋਏ ਕਾਲ ਦੇ ਬਸ ਹੋ ਗਏ ਜਾਣੀ ਦੋਵੇਂ ਭਰਾ ਲੜਦੇ ਲੜਦੇ ਮਾਰੇ ਗਏ
ਚੌਪਈ ਆਪਸ ਵਿੱਚ ਵੀਰ ਲੜ ਮਰੇ
ਜਿਹੜੇ ਸੂਰ ਵੀਰ ਆਪੋ ਵਿੱਚ ਹੀ ਲੜ ਲੜ ਕੇ ਮਰ ਗਏ ਹਨ
ਵਜਰ ਬਾਨ ਬਿਛੂਅਨ ਬ੍ਰਿਨ ਕਰੇ
ਵਜਰ ਵਰਗੇ ਕਰੜੇ ਤੀਰ ਛਿਲਾ ਕੇ ਬਿਛੂਆ ਇਉਂ ਬਿਛੂ ਸ਼ਾਸਤਰ ਦਾ ਨਾਂ ਹੈ ਬਿਰਨ ਕਰੇ ਉਹਦੇ ਨਾਲ ਫੱਟੜ ਕੀਤੇ ਹਨ ਜ਼ਖਮੀ ਕੀਤੇ ਹਨ
ਫੂਲ ਅਨੇਕ ਮੇਘ ਜਾਂ ਬਰਖੇ
ਜਦੋਂ ਕਹਿੰਦੇ ਦੈਂਤ ਵੀ ਇਹਨਾਂ ਦੇ ਮਾਲਕ ਸੁਣ ਤੇ ਸੁਣ ਦੋਵੇਂ ਭਰਾ ਵੀ ਮਰ ਗਏ ਫਿਰ ਆਕਾਸ਼ ਦੇ ਵਿੱਚ ਬੱਦਲ ਵਾਂਗੂ ਅਨੇਕਾਂ ਫੁੱਲ ਬਰਸੇ ਹਨ ਦੇਵਤਿਆਂ ਵੱਲੋਂ
ਦੇਵ ਰਾਜ ਦੇਵਨ ਜੁੱਤ ਹਰਖੇ
ਦੇਵਤਿਆਂ ਦਾ ਰਾਜਾ ਦੇਵਤਿਆਂ ਸਹਿਤ ਬੜਾ ਖੁਸ਼ ਹੋਇਆ ਵੀ ਚੰਗਾ ਇਹਨਾਂ ਦਾ ਫਾਹਾ ਵਢਾਇਆ ਇਸਨੇ ਲੜਾਈ ਕਰਾ ਕੇ ਉਹ ਬੜੇ ਖੁਸ਼ ਹੋਏ ਹਨ
ਦੋਹਰਾ ਦੂਹੂ ਭਰਾਤ ਵੱਧ ਕੈ ਤ੍ਰਿਆ
ਹਾਂ ਦੋਵਾਂ ਭਰਾਵਾਂ ਨੂੰ ਮਰਵਾ ਕੇ ਜਿਹੜੀ ਇਹ ਤਲੋਪਨਾ ਇਸਤਰੀ ਹੈ
ਗਈ ਬ੍ਰਹਮਪੁਰ ਧਾਰ
ਦੌੜਦੀ ਹੋਈ ਬ੍ਰਹਮਾ ਦੇ ਲੋਕ ਬ੍ਰਹਮ ਲੋਕ ਨੂੰ ਚਲੀ ਗਈ
ਜੈ ਜੈਕਾਰ ਅਪਾਰ ਹੂ
ਹਰ ਪਾਸੇ ਜੈ ਜੈਕਾਰ ਜੈ ਜੈ ਹੋਵੇ ਬੇਅੰਤ ਬੇਅੰਤ ਜੈ ਜੈਕਾਰ ਦੀ ਆਵਾਜ਼ ਹੋ ਰਹੀ ਹੈ
ਹਰ ਖੇ ਮਨ ਸੁਰ
ਰਾ ਦੇਵਤਿਆਂ ਦੇ ਰਾਜੇ ਇੰਦਰ ਜੀ ਵੀ ਮਨ ਵਿੱਚ ਖੁਸ਼ ਹੋ ਗਏ ਹੈ ਵੀ ਚੰਗਾ ਇਹਨੇ ਤਲੋਤਮਾ ਨੇ ਐਸਾ ਛਲ ਕਰਕੇ ਇਹ ਜਿਹੜੇ ਸ਼ਿਵ ਜੀ ਨੇ ਵਰ ਦਿੱਤੇ ਸੀ ਨਾ ਜਿਨ੍ਹਾਂ ਨੂੰ ਮਰਦੇ ਆ ਮਾਰਿਆ ਨਹੀਂ ਮਰਦੇ ਸੀ ਆਪੋ ਵਿੱਚ ਹੀ ਲੜਾ ਕੇ ਮਰਵਾ ਦਿੱਤੇ ਹਨ ਜਾਣੀ ਛਾਲੀ ਕਪਟੀ ਕੀਤਾ ਨਹੀਂ ਵੀ ਦੋਵੇਂ ਲੜੋ ਜਿਹੜਾ ਤੁਹਾਡੇ ਵਿੱਚੋਂ ਬਲੀ ਹੋਊਗੀ ਉਹਨੂੰ ਮੈਂ ਬਰਾਂਗੀ ਮਰਨਾ ਬਰਨਾ ਕਿਹੜਾ ਸੀ ਦੋਵੇਂ ਮਰਵਾਉਣੇ ਸੀ ਛਲ ਕਪਟ ਨਾਲ ਆਪੋ ਵਿੱਚ ਹੀ ਦੋਵਾਂ ਭਰਾ ਨੂੰ ਮਾੜਾ ਮਰਾ ਕੇ ਸਿੱਟਦਾ ਇਸ ਨੇ
ਇਤ ਸ੍ਰੀ ਚਰਿੱਤਰ ਪਖੇ ਹਨ ਤ੍ਰਿਆ ਚਰਿੱਤਰੇ ਮੰਤਰੀ ਭੂਪ ਸੰਵਾਦੇ 116 ਚਰਿੱਤਰ ਸਮਾਪਤ ਮਸਤ ਸੁਭ ਮਸਤ ਅਫਜੂ
ਸ੍ਰੀ ਚਰਿੱਤਰ ਪਖੇ ਹਨ ਪੁਰਖ ਚਰਿੱਤਰ ਕਿੱਥੇ ਆ ਚਰਿੱਤਰ ਹਾਂ ਇੱਥੇ ਮੇਰੇ ਪੁਰਖ ਸੀ ਤੇਰਾ ਕੀਤਾ ਹੋਇਆ ਤੇਰਾ ਸ਼ੁੱਧ ਹੈ ਹਾਂਜੀ
ਚੌਪਈ ਦੈਤਨ ਤੁਮਲ ਜੁੱਧ ਜਬ ਕੀਨੋ
ਜਦੋਂ ਇਹ ਕਹਿੰਦੇ ਦੈਂਤਾਂ ਨੇ ਬੜਾ ਤੁਮਲ ਤਗੜਾ ਭਿਆਨਕ ਜੰਗ ਜੁੱਧ ਕੀਤਾ ਸੀ
ਦੇਵ ਰਾਜ ਗ੍ਰਹਿ ਕੋ ਮਗ
ਲੀਨੋ ਦੋਵੇਂ ਭਰਾ ਮਰ ਗਏ ਸਨ ਦੇਵਤਿਆਂ ਦੇ ਰਾਜੇ ਨੇ ਆਪਣਾ ਜਿਹੜਾ ਰਸਤਾ ਘਰ ਦਾ ਰਸਤਾ ਲਿਆ ਸੀ ਜਣੀ ਦੇਵ ਲੋਕ ਨੂੰ ਚਲਿਆ ਗਿਆ ਸੀ
ਕਮਲ ਨਾਲ ਭੀਤਰ ਛਪ ਰਹੇ
ਪਰ ਦੇਵ ਲੋਕ ਵਿੱਚ ਨਹੀਂ ਗਿਆ ਕਹਿੰਦੇ ਜਿੱਥੇ ਉਹ ਕਮਲ ਦੀ ਨਾਲੀ ਉਹਦੇ ਵਿੱਚ ਜਾ ਲੁਕਿਆ ਛਪ ਰਿਹਾ
ਸੱਚੀ ਇਹ ਆਦ ਕਿਸੂ ਨਹਿ ਲਹਿਓ
ਇਹਦੇ ਘਰਵਾਲੀ ਦਾ ਨਾਂ ਸੱਚੀ ਉੱਥੋਂ ਲੈ ਕੇ ਹੋਰ ਕਿਸੇ ਨੇ ਦੇਖਿਆ ਨਹੀਂ ਹੈ ਵੀ ਇੰਦਰ ਕਿੱਧਰ ਚਲਿਆ ਗਿਆ ਹੈ
ਬਾਸਵ ਕਾ ਖੋਜਨ ਸਭ ਲਾਗੇ
ਨੇ ਦੇਵਤੇ ਆਏ ਸੱਚੀ ਸਹਿਤ ਮਿਲ ਕੇ ਇੰਦਰ ਨੂੰ ਲੱਭਣ ਲੱਗ ਪਏ
ਸੱਚੀ ਸਮੇਤ ਅਸੰਖਨ ਰਾਗੇ
ਹਾਂ
ਸੱਚੀ ਸਮੇਤ ਅਸੰਖਨ ਰਾਗੇ ਇਕੱਠਾ
ਹਾਂ ਅਸੰਖ ਅਨਰਾਗੇ ਅਰਥ ਵਾਸਤੇ ਇਹਦੇ ਵਿੱਚੋਂ ਅਨਰਾਗੇ ਨਿਕਲੂ ਵਾੜਾ ਇਕੱਠਾ ਇਸ ਕਰਕੇ ਹੈ ਕਹਿੰਦੇ ਸੱਚੀ ਦੇ ਸਵੇਤ ਅਣਗਿਣਤੀ ਅਨੁਰਾਗੇ ਕੇ ਪ੍ਰੇਮੀ ਪਿਆਰੇ ਹੋਏ ਹੋਏ
ਢੂੰਡ ਫਿਰੇ ਕਹੂੰ ਨਹਿ ਢੂੰਡ ਫਿਰੇ ਕਾਹੂੰ ਨਹਿ ਪਾਇਆ।
ਇੰਦਰ ਦੇਵ ਨੂੰ ਲੱਭਦੇ ਫਿਰੇ ਪਰ ਕਿਤੇ ਨਾ ਪਾਇਆ, ਕਿਤੇ ਨਾ ਲੱਭਿਆ ਇਹਨਾਂ ਨੂੰ।
ਦੇਵਨ ਅਮਿਤ ਸ਼ੋਕ ਉਪਜਾਇਓ,
ਇੰਨੇ ਦੇਵ ਤੇ ਸੀ ਉਹਨਾਂ ਨੇ ਬੇਹਸਾਬਾ ਸ਼ੋਕ ਪੈਦਾ ਕੀਤਾ ਵੀ ਸਾਰਾ ਰਾਜਾ ਮਾਰਿਆ ਗਿਆ ਜੰਗ ਵਿੱਚ।
ਦੋਹਰਾ ਬ੍ਰਹਸਪਤ ਕੋ ਬੋਲਿਓ ਤਪੈ,
ਤੇਤੀ ਕਰੋੜ ਦੇਵਤਿਆਂ ਦਾ ਜਿਹੜਾ ਗੁਰੂ ਹੈ ਨਾ ਬ੍ਰਹਸਪਤ ਹੈ, ਕਹਿੰਦੇ ਉਸ ਵੇਲੇ ਇਹ ਬੋਲਿਆ ਤਦੋਂ
ਸਭ ਹਿੰਨ ਕੀਓ ਵਿਚਾਰ,
ਸਾਰਿਆਂ ਨੇ ਰਲ ਮਿਲ ਕੇ ਵਿਚਾਰ ਕੀਤਾ ਵੀ ਕੋਈ ਗੱਦੀ ਤੇ ਬਿਠਾਇਆ ਜਾਏ,
ਖੋਜ ਥੱਕੇ ਪਾਇਓ ਨਹੀਂ।
ਤੇ ਫਿਰ ਅਸੀਂ ਤਾਂ ਅੰਦਰ ਦੇਵਤਾ ਨੂੰ ਲੋਕ ਲੱਭ ਲੱਭ ਕੇ ਥੱਕ ਗਏ, ਕਿਤੇ ਨੀ ਪਾਇਆ ਕਿਤੇ ਨੀ ਲੱਗਿਆ।
ਕਹਿ ਗਇਓ ਅਦਿੱਤ ਕੁਮਾਰ,
ਬ੍ਰਹਸਪਤ ਗੁਰੂ ਜੀ ਪਤਾ ਨੀ ਅਦਿੱਤੀ ਦਾ ਪੁੱਤਰ ਜਿਹੜਾ ਇੰਦਰ ਉਹ ਕਿੱਧਰ ਚਲਿਆ ਗਿਆ।
ਚੌਪਈ ਕਹਿ ਦੋ ਜੂਝ ਖੇਤ ਮੈਂ ਮਰਿਓ,
ਬ੍ਰਹਸਪਤ ਗੁਰੂ ਜੀ ਉਹ ਜੂਝ ਕੇ ਲੜਕੇ ਮੈਦਾਨੇ ਜੰਗ ਵਿੱਚ ਹੀ ਮਰ ਗਿਆ।
ਕਹਿ ਦੋ ਤ੍ਰਸਤ ਦਰੀ ਮੈਂ ਦੁਰਿਓ,
ਆਏ ਦੈਂਤਾਂ ਤੋਂ ਡਰਦਾ ਤੇ ਉਹ ਪਹਾੜ ਦੀ ਕਿਸੇ ਦਰੀ ਕੁੰਦਰਾ ਕੰਦਰਾ ਵਿੱਚ ਲੁਕ ਗਿਆ ਜਾ ਕੇ।
ਭੱਜਿਓ ਜੁੱਧ ਤੇ ਅੱਧ ਕੁੱਲ ਜਾਇਓ,
ਬਹੁਤ ਆਸ਼ਾ ਕਹਿੰਦੇ ਜੰਗ ਤੋਂ ਭਿਉੜਾ ਹੋ ਗਿਆ ਤੇ ਭੱਜਣ ਕਰਕੇ ਬਹੁਤ ਸ਼ਰਮਿੰਦਰ ਹੋਇਆ ਵੀ ਹੁਣ ਮੈਂ ਕੀ ਮੂੰਹ ਦਿਖਾਊਂਗਾ।
ਅਥਿਤ ਗਇਓ ਹੋਏ ਧਾਮ ਨ ਆਇਓ,
ਅਜਵਾ ਕਹਿੰਦੇ ਪਾਤਸ਼ਾਹ ਵਾਲੇ ਰਾਜਿਆਂ ਵਾਲੇ ਕੱਪੜੇ ਪਾ ਕੇ ਫਕੀਰ ਹੀ ਬਣ ਗਿਆ, ਸਾਧੂ ਬਣ ਗਿਆ, ਮੁੜ ਕੇ ਉਹ ਦੇਵ ਲੋਕ ਵਿੱਚ ਨਹੀਂ ਆਇਆ ਹੈ।
ਸ਼ੁਕਰਾਚਾਰਜ ਬਾਜ ਦੋਹਰਾ ਸ਼ੁਕਰਾਚਾਰਜ ਇਉਂ ਕਹਿਓ,
ਜਿਹੜਾ ਸ਼ੁਕਰਾਚਾਰਜ ਇੰਦਰ ਦੇਵਤੇ ਦਾ ਵਜ਼ੀਰ ਸੀ, ਇੱਕ ਤਾਂ ਨਾ ਦੈਂਤਾਂ ਦਾ ਗੁਰੂ ਸ਼ੁਕਰਾਚਾਰਜ, ਇੱਕ ਇੰਦਰ ਲੋਕ ਦੇਵਤੇ ਦਾ ਵਜ਼ੀਰ ਹੈ, ਕਰੇ ਉਹਨੇ ਬਚਨ ਕਿਹਾ ਹੈ
ਕੀਜੈ ਹੈ ਵਿਚਾਰ,
ਸਾਨੂੰ ਇਹ ਜਿਹੜੀ ਵਿਚਾਰ ਕਰ ਲੈਣੀ ਚਾਹੀਦੀ ਹੈ, ਇਹ ਕੀ ਵਿਚਾਰ ਮੈਂ ਦੱਸਦਾ।
ਰਾਜ ਜੁਜਾਤਹਿ ਦੀਜੀ ਹੈ,
ਜਿਹੜਾ ਨੌਖ ਰਾਜੇ ਦਾ ਪੁੱਤਰ ਇੱਥੇ ਜੁਜਾਤੀ ਆਇਆ ਹੋਇਆ ਨਾ ਰਾਜਾ, ਕਹਿੰਦੇ ਇਹਨੂੰ ਇਹ ਇੰਦਰ ਦਾ ਰਾਜ ਭਾਗ ਦੇ ਦੇਣਾ ਚਾਹੀਦਾ ਹੈ।
ਇਹ ਮੰਤਰ ਕੋ ਸਾਰ,
ਇਹ ਕਹਿੰਦੇ ਸਾਰ ਮੰਤਰ ਹੈ, ਸ੍ਰੇਸ਼ਟ ਸਲਾਹ ਹੈ ਮੇਰੇ ਵੱਲੋਂ, ਇਹ ਤਾਂ ਹੈ ਨਹੀਂ ਹੈ ਤੇ ਜੁਜਾਤੀ ਰਾਜੇ ਨੂੰ ਇਹ ਰਾਜ ਭਾਗ ਦੇਣਾ ਚਾਹੀਦਾ ਹੈ।
ਚੌਪਈ ਤ੍ਰਿਦਸ ਇਕੱਤਰ ਸਕਲ ਹੋਏ ਗਏ,
ਵਿਆਹ ਸੁਣ ਕੇ ਜਿੰਨੇ ਤ੍ਰਿਦਕੀਏ ਦੇਵਤੇ ਇਕੱਠਿਆ ਹੋ ਗਏ।
ਇੰਦਰਤ ਦੇਤ ਜੁਜਰਤ ਹੈ ਭਏ,
ਇੰਦਰ ਦੇਤ ਜੁਜਰਤ ਹੈ ਭਏ, ਇੱਥੇ ਆਪਦੇ ਕੋਲ ਪੁੱਠਾ ਜਿਹਾ ਪੜ੍ਹੀ ਜਾਂਦਾ ਕਿਵੇਂ ਹੈ ਇੰਦਰ ਦੀ ਪਦਵੀ ਦੇ ਸੀ, ਇੰਦਰ ਰਾਜਾ ਬਣਾ ਦਿੱਤਾ, ਪਾਤਸ਼ਾਹ ਬਣਾ ਦਿੱਤਾ।
ਜਬ ਤਿੰਨ ਰਾਜ ਇੰਦਰ ਕੋ ਪਾਇਓ,
ਦੋਵੇਂ ਜੁਜਾਤੀ ਰਾਜੇ ਨੇ ਇੰਦਰ ਦਾ ਰਾਜ ਪਾਲਿਆ, ਇੰਦਰ ਬਣ ਬੈਠਾ ਹੈ।
ਰੂਪ ਨਿਹਾਰ ਸਚੀ ਲਲਚਾਇਓ,
ਫਿਰ ਜਿਹੜੀ ਇੰਦਰ ਦੇ ਘਰ ਵਾਲੀ ਸਚੀ ਇਹਦਾ ਸਰੂਪ ਵੇਖ ਕੇ ਇਹਨੇ ਲਾਚ ਜਾ ਕੀਤਾ ਹੈ।
ਕਹਿਓ ਤਾਹ ਸੁਣ ਸਚੀ ਪਿਆਰੀ,
ਉਸ ਵੇਲੇ ਜੁਜਾਤੀ ਰਾਜੇ ਨੇ ਕਿਹਾ ਹੈ ਵੀ ਸਚੀ ਸਿਉਂ ਤੂੰ,
ਅਬ ਹੋਵੋ ਤੁਮ ਤ੍ਰਿਆ ਹਮਾਰੀ,
ਤੇਰਾ ਘਰ ਵਾਲਾ ਤਾਂ ਜਿਹੜਾ ਪਤੀ ਇੰਦਰ ਹੁਣ ਪਤਾ ਨੀ ਮਰ ਗਿਆ ਖੱਬ ਗਿਆ, ਤੂੰ ਹੁਣ ਕਹਿੰਦਾ ਮੇਰੀ ਪਤਨੀ ਬਣ ਜਾ, ਮੇਰੀ ਘਰ ਵਾਲੀ ਹੋ ਜਾ।
ਖੋਜਤ ਇੰਦਰ ਹਾਥ ਨਹਿ ਐਹੈ,
ਕਿਹਾ ਦੇਵਤਿਆਂ ਨੇ ਇੰਦਰ ਨੂੰ ਲੱਭਿਆ ਸੀ, ਉਹ ਤਾਂ ਹੱਥ ਵਿੱਚ ਆਇਆ ਨਹੀਂ ਹੈ।
ਤਾ ਕਹਿ ਖੋਜ ਕਹੂੰ ਕਾ ਕਹਿ,
ਹੁਣ ਉਹਦਾ ਦੱਸੋ ਕਿੱਥੋਂ ਜਾ ਕੇ ਖੋਜ ਕਰਾਂਗੇ, ਕਿੱਥੋਂ ਲੱਭਾਂਗੇ, ਉਹ ਨਹੀਂ ਮਿਲਣਾ ਹੈ।
ਰੋਏ ਸੱਚੀ ਇਹ ਬਚਨ ਉਚਾਰੋ,
ਜਾਤੀ ਰਾਜੇ ਤੇ ਉਹ ਸੁਣ ਕੇ ਇੰਦਰੀ ਇਹ ਸੱਚੀ ਜਿਹੜੀ ਉਹਨੇ ਰੋਂਦਿਆਂ ਉਹ ਕਿਹਾ ਵਿਚਾਰੀ ਨੇ,
ਕਹਿਓ ਇਸ ਪਰਦੇਸ ਹਮਾਰੋ,
ਜਾਤੀ ਰਾਜੇ ਮੇਰਾ ਮਾਲਕ ਤੇ ਪਰਦੇਸ ਕਿਤੇ ਹੋਰ बगाने देश में चलिया गया हो।
जो हमारे सत को तू टर
है वही जाति राजे ये तू मेरा सत भंग करेगा।
महा नरक के भीतर पर
है अगला बड़े सब तो कुंभी नरक में तू जा डगेगा।
यह पापी तज है मोह नाही।
मेरी सची ने विचारिया है तो पापी जाति राजा मैनू इन्हें त्यागना नहीं है।
बहु चिंता हमरे मन माहे।
इस करके मेरे मन विच बड़ी चिंता है भी मेरा पति वर धर्म ने कायम नहीं रहन देना है।
ताते कछु चरित्र विचरी है।
हाँ सची विचार लगी है भी कोई ना हुन कोई ना कोई शलकावट करना चाहिए विचार
की। या को दूर राज ते करी है।
मेरा इंद्र दे राज ते मेरे मालिक दे राज ते बह गया इन्हू उस राज तो दूर करना चाहिए मरवाना चाहिए कोई शलकावट करके।
दोहरा एक प्रतिज्ञा मैं करी।
वो विचार के सची बोली है जाति राजे एक मैं प्रतिज्ञा की एक मैं प्रण किया होया है।
जो तुम करो बना
यो तुसी विनाश कर के मेरा प्रण पूरा कर दियो
तो हमको ब्याहो अबै।
फिर कहने बहुता चरकी लोड़ है होने मेनू
घर जा हो सुहा
चंगी तरह अपने घर लै गई हूने ही एक परन है वो पूरा कर दे बना के।
चौपाई सवारी आप पालकी की जय।
यो की परन मैं तुसी ता कहंदे आप पालकी सवार हो गए पालकी ते चढ़ जायो।
रिखियन को ताके तर दीजै।
आ जिहड़े सत रिखी है ना दाल रिखी है जड परत रिखी है इन्हां ने कहंदे अपनी पालकी चढ़ाओ ए तुहाडी पालकी चुके हुण सत्ते रिखी।
अदक तवावत तिन हिया है
कहंदे कहंदे बहुत पालकी नूं इन्हां रिखियां राहीं डराउंदे होए जानी तेजी नाल आईए
तब मोहे हाथ आज ही पई है।
फिर कहंदे अज ही तुसीं मैनूं प्राप्त कर लो अज ही मैं तुहाडी बन जावांगी।
तब पालकी तां हे मंगायो।
हां सुण के सची चटे जाति राजे ने पालकी मंगा ली।
मुनियन को ताके तर लायो।
जेड़े सत रिखी मुनि सी उन्होंने पालकी दे हेठां लाया है जानी कहा भी आ पालकी चुको मुनियो।
जो है समृत असित मन धरही।
ओ जो जो बेचारे हुण रिखी चलदे थकदे जांदे तिवें तिवें मन में धार रहे तेज कमें चला गए हम बजा गए असत कर रहे कहने हौली हौली चल रहे हैं बेचारे
त्यों त्यों कठिन कोर रे पर ही।
ये कहना भी उधर ने जिमें बीती जिन्हें दौड़ के आना है ये हौली चल रहे है वो फिर उत्ते बैठा जूजा राती है कहने कोर रे मार रहा है ना दे वो कहना तेज क्यों नहीं चलते हो छेती क्यों नहीं चलते हो।
दोहरा एक उदालक रिख हो तो
एक कोरड़े जे बजे ना उदालक रिखी रे कई ने जड़ परस रिखी लिखी है जड़ परस मस्त जी होके चलता सी मोडे जे इधर उधर मारदा सी क्योंकि जरा कोई योजे होंगे है फिर वो तो अपने मस्ती में ही चलते होंगे उन्होंने की है भी कोई जड़ पर से इतने उदालकी रिखी लिखी है कहते जरा उदालकी रिखी मुनि सी ना इन्हों के जिन्हें पालकी जी चुकी हुई सी
दियो श्राप रिस ठान।
ये हम उन्होंने उत्ते पालकी विच बैठा कहता सरप सरप भी छेती चलो सब छेती चलो उन्हें बना सवार के शराब दिता कहते सप तू कामिया बने असी क्यों बनीए सप असी रब की बंदगी करने वाले तू है विशाई पांबर असी नहीं सप बनना तू बन बई सप।
तब ते गिरियो इंद्रत ते
बस जड़ परस जा दाल की हीरे कहन करके उदे कहंदे सप बन के जाति राजा धरती ते अड़ गया।
पर ओ पृथ्वी पर आन
ती फिर बेचारा सप बन के अड़ गया जानी ओ सची इंद्र दे घर वाली ने छलक नाल मरवाया ਫਿਰ ਕੀ ਆਪੇ ਸ਼ਰਾਪ ਦੇ ਦੇਣਗੇ, ਗੁੱਸੇ ਵਿੱਚ ਮੇਰਾ ਖੜਾ ਛੁੱਟ ਜਾਊਗਾ। ਉਹ ਜੜ ਭਰਤ ਨੇ ਕਹਿਤਾ ਜਾਂ ਉਹ ਲਾਲ ਕਿਰਖੀ ਨੇ, ਲਾਲ ਕਿਰਖੀ ਵੀ ਬੜਾ ਤੇਜ ਪ੍ਰਤਾਪ ਵਾਲਾ ਸੀ, ਬੰਦਗੀ ਵਾਲਾ ਸੀ। ਇਹਦਾ ਪੁੱਤਰ ਅੱਗੇ ਸਵੇਤ ਕੇਤੂ ਸੀ, ਉਹ ਵੀ ਬੜਾ ਤਕੜਾ ਪੜ੍ਹਿਆ ਲਿਖਿਆ ਵਿਦਵਾਨ ਸੀ। ਆ ਜਿਹੜੀ ਵਿਵਾਹ ਦੀ ਰੀਤੀ ਹੈ ਨਾ, ਅਲਾਮਾ ਲੂਮਾ ਜੀ ਫਿਰ ਨੇ ਬਰਾਤ ਚੜ੍ਹਾ ਕੇ ਲਿਆਉਣੀ, ਉਦੋਂ ਜਾਜੀਮਾ ਜੀ ਜੇ ਇਕੱਠੇ ਹੋਣੇ, ਇਹ ਸਾਰਾ ਕੁਛ ਉਸਨੇ ਇਹ ਬੰਦੋਬਸਤ ਕੀਤਾ ਸੀ। ਪਹਿਲਾਂ ਜਿਵੇਂ ਆ ਪਸ਼ੂਆਂ ਡੰਗਰਾਂ ਵਾਲਾ ਕੰਮ ਹੈ ਨਾ, ਐਂ ਸੀ ਸਾਰਾ ਚੱਲਦਾ, ਕੋਈ ਨਹੀਂ ਕੋਈ ਪੁੱਛਦਾ ਦੱਸਦਾ ਸੀ। ਹੋਏ ਕੋਈ ਬ੍ਰਾਹਮਣ ਸੀ ਅਤੇ ਉਹ ਕਿਸੇ ਹੋਰ ਦੀ ਨੂੰ ਲੈ ਕੇ ਚੱਲਿਆ ਜਾ ਰਿਹਾ ਸੀ। ਫਿਰ ਉਹ ਯਾਰੀ ਰੋਂਦੀ ਪਿੱਟਦੀ ਸੀ ਅਤੇ ਸਵੇਰ ਕੇਤੂ ਨੇ ਰੋਕਿਆ ਇਹਨੂੰ, ਕਹਿੰਦੇ ਵੀ ਐਸੇ ਨਾ ਕਰ। ਸਵੇਰ ਕੇਤੂ ਨੂੰ ਦਾਲ ਕਰੀ, ਪਿਓ ਨੇ ਕਹਿਤਾ ਵੀ ਕਹਿੰਦੇ ਤੂੰ ਨਾ ਇਹਨੂੰ ਕੁਛ ਕਹਿ, ਇਸ ਤਰ੍ਹਾਂ ਹੀ ਰੀਤੀ ਚੱਲਦੀ ਆਈ ਹੈ, ਇੱਥੇ ਕੋਈ ਨਹੀਂ ਪੁੱਛਦਾ ਹੈ। ਇਹ ਫਿਰ ਸਵੇਰ ਕਹਿੰਦਾ ਵੀ ਮੈਂ ਨਹੀਂ ਐਸਾ ਹੋਣ ਦੇਵਾਂਗਾ, ਮੈਂ ਤਾਂ ਮਰਜ਼ਾਦਾ ਕਾਇਮ ਕਰਾਂਗਾ, ਅਤੇ ਉਸ ਮਰਜ਼ਾਦਾ ਅਨੁਸਾਰ ਹੀ ਇਹ ਜਿਹੜੀ ਰੀਤੀ ਹੋਵੇ। ਫਿਰ ਇਹਨੇ ਜਿਹੜਾ ਗ੍ਰਿਸ਼ਾ ਧਰਮ ਦਾ ਇਹਨੇ ਜੇ ਮੈਂ ਅਸੂਲ ਕੀਤਾ ਸੀ ਵੀ ਪਹਿਲਾਂ ਇਹ ਦੇਖਿਆ ਜਾਏਗਾ ਵੀ ਦੋਵੇਂ ਪਤੀ ਪਤੀ ਆਪੋ ਵਿੱਚ ਯੋਗਤਾ ਰੱਖਦੇ ਹੈ, ਸ਼ਾਦੀ ਯੋਗ ਹੈ। ਫਿਰ ਦੋਹਾਂ ਪਾਸਿਆਂ ਤੋਂ ਇਹ ਆਪੋ ਵਿੱਚ ਹੀ ਮਿਲ ਜੁਲ ਕੇ ਸਲਾਹ ਕਰਕੇ ਦਿਨ ਨੀਅਤ ਕਰਕੇ ਫਿਰ ਬਰਾਤ ਵਿੱਚ ਆ ਕੇ ਫਿਰ ਕੋਈ ਇਸਤਰੀ ਨੂੰ ਵਿਆਹ ਕੇ ਲਿਜਾਏਗਾ, ਫਿਰ ਉਹਦੇ ਨਾਲ ਇਹ ਸੰਤਾਨ ਲਈ ਕਿਰਿਆ ਕਰੂਗਾ, ਪਹਿਲਾਂ ਨਹੀਂ ਐਸਾ ਹੋ ਸਕੇਗਾ। ਇਹ ਅਦਾਲ ਕਿਰਕੀ ਦੇ ਪੁੱਤਰ ਸੀ ਸਵੇਤ ਕੀਤੂ, ਜਿਹਨੇ ਆ ਮਰਜ਼ਾਦਾ ਵਿਵਾਹ ਦੀ ਰੀਤੀ ਬਣੀ ਹੈ, ਨਹੀਂ ਤਾਂ ਸਭ ਪਸ਼ੂਆਂ ਡੰਗਰਾਂ ਵਾਲਾ ਹੀ ਸਿਲਸਿਲਾ ਚੱਲਦਾ ਸੀ। ਜਿਵੇਂ ਕੁੱਤੇ ਕੁੱਤੀਆਂ ਸੂਰ ਸੂਰੇ ਕਾਂ ਕੂੰ ਫਰੀ ਫਰੀ ਜਾਂਦੇ ਆ, ਇਹੀਂ ਮਨੁੱਖਾਂ ਦਾ ਹਾਲ ਸੀ ਬੁਰਾ, ਇਹਨਾਂ ਦਾ ਵੀ ਕੋਈ ਨਿਯਮ ਨਿਯਮ ਨਹੀਂ ਸੀ। ਸੋ ਅਦਾਲ ਕਰਕੀ ਇੱਕ ਵਾਰੀ ਕਹਿੰਦੇ ਧਰਮਰਾਜ ਦੀ ਸਭਾ ਵਿੱਚ ਵੀ ਚੱਲਿਆ ਜਾ ਰਿਹਾ ਸੀ। ਧਰਮਰਾਜ ਜਿਹੋ ਜਿਹੀ ਕਿਸੇ ਦੀ ਉਹ ਕਿਰਿਆ, ਜਿਹੋ ਜਿਹਾ ਕੋਈ ਪਾਪ ਕਰਮ ਹੈ, ਉਹੋ ਜਿਹਾ ਉਹਨੂੰ ਸਜ਼ਾ ਦੇ ਰਿਹਾ ਹੈ। ਦੇਖਦਿਆਂ ਦੇਖਦਿਆਂ ਜਿੱਥੇ ਅੱਗ ਦੇ ਵਿੱਚ ਸੁੱਟ ਸੁੱਟ ਕੇ ਸਾੜ ਰਹੇ ਹੈ, ਉਹਨਾਂ ਨੂੰ ਕਹਿਣ ਲੱਗਾ ਵੀ ਇਹ ਇਹਨਾਂ ਨੂੰ ਕਿਉਂ ਅੱਗ ਵਿੱਚ ਸੁੱਟ ਕੇ ਤੁਸੀਂ ਸਾੜਦੇ ਮਚਾਉਂਦੇ ਹੋ? ਕਹਿੰਦੇ ਵੀ ਇਹ ਪਰਾਏ ਘਰਾਂ ਵਿੱਚ ਜਾਂਦੇ ਰਹੇ ਹੈ, ਇਹ ਬਲਾਤਕਾਰ ਕਰਦੇ ਰਹੇ, ਇਸ ਕਰਕੇ ਇਹਨਾਂ ਨੂੰ ਅੱਗ ਵਿੱਚ ਸਾੜ ਕੇ ਮਚਾਇਆ ਜਾ ਰਿਹਾ ਹੈ। ਸੋ ਕੁਚਲ ਕਠੋਰ ਕਾਮ ਗਰਦਵ ਤੁਮ ਨਹੀਂ ਸੁਣਿਓ ਧਨੁ ਰਾਏ। ਗੁਰੂ ਅਰਜਨ ਦੇਵ ਜੀ ਨੇ ਕਿਹਾ ਵੀ ਉਹ ਪੁਰਸ਼ ਕੁਚਲ ਗੰਦੇ ਪ੍ਰਿਸ਼ਟ, ਤੂੰ ਧਰਮ ਰਾਜਾ ਨਹੀਂ ਸੁਣਿਆ, ਇਹੋ ਜਿਹਾ ਅੱਗ ਵਿੱਚ ਪਾ ਪਾ ਕੇ ਸੜਦਾ ਹੈ। ਜਦ ਤਪਤ ਥੰਮ ਗੱਲ ਆਤੇ ਆ ਲੋਹੇ ਦੀ ਉਹ ਬਣਾ ਕੇ ਤਰੀਵੀਂ ਗਰਮ ਕਰਕੇ ਫਿਰ ਉਹ ਕਹਿੰਦੇ ਲਾ ਇਹਦੇ ਨਾਲ। ਇਸ ਤਰ੍ਹਾਂ ਹੈ ਜਿਹੜੇ ਕੋਈ ਐਸਾ ਕੁਛ ਕਰਦੇ ਉਹਨਾਂ ਨੂੰ ਸਜ਼ਾ ਦੇਖ ਕੇ ਵੀ ਇਹ ਐਸਾ ਹੈ ਤਾਂ ਇਹਨੂੰ ਇਹ ਸਜ਼ਾ ਮਿਲ ਰਹੀ ਹੈ। ਕਹਿੰਦੇ ਵੀ ਠੀਕ ਹੈ ਤੇਰਾ ਨਿਰੀ ਮਸੂਲ, ਯੋਗਤਾ ਅਨੁਸਾਰ ਹੀ ਸਜ਼ਾ ਤੂੰ ਦੇ ਰਿਹਾ ਹੈ। ਇਹ ਅਦਾਲਤ ਦੇ ਹੀ ਸਣ ਦੇ ਹੀ ਚਲਿਆ ਗਿਆ ਸੀ ਧਰਮਰਾਜ ਕੋਲ।
ਚੌਪਈ ਇਸੀ ਚਰਿੱਤਰ ਤੌਨ ਕੋ ਟਾਰਿਓ।
ਕਹਿੰਦੇ ਅਦਾਲਤ ਕਿਰਕੀ ਰਾਹੀਂ ਉਹ ਸ਼ਰਾਪ ਦਵਾ ਕੇ ਸਚੀ ਨੇ ਕਹਿੰਦੇ ਉਹ ਜਾਤੀ ਰਾਜ ਨੂੰ ਟਾਲਤਾ, ਆਪਣਾ ਖੜਾ ਛਡਾ ਲਿਆ ਸੀ।
ਬਹੁਰ ਇੰਦਰ ਕੋ ਜਾਏ ਨਿਹਾਰਿਓ।
ਫਿਰ ਜਿੱਥੇ ਇੰਦਰ ਦੇਵਤਾ ਉਹ ਕਮਲਾਂ ਦੀ ਬਿਜੀਕੀ ਵਿੱਚ ਲੁਕਿਆ ਬੈਠਾ ਸੀ ਉਹਨੂੰ ਜਾ ਦੇਖਿਆ ਬ੍ਰਹਸਪਤ ਨੇ। ਫਿਰ ਉਹ ਇਸ ਤਰ੍ਹਾਂ ਬਰਰੂ ਬਚਨ ਕਹਿ ਕੇ ਇਹ ਹਜ਼ਾਰਾਂ ਚਿੰਨ੍ਹਾਂ ਤੋਂ ਹਜ਼ਾਰਾਂ ਜੋ ਨਿਸ਼ਾਨ ਜੇ ਬਣਾ ਦਿੱਤੇ ਸਨ
ਤਹਿ ਤੇ ਆਨ ਰਾਜ ਤੇਹ ਦਿਓ।
ਉੱਥੋਂ ਲਿਆ ਕੇ ਫਿਰ ਇਹਨੂੰ ਰਾਜ ਭਾਗ ਦੇ ਦਿੱਤਾ ਸੀ।
ਸੁਰਪੁਰ ਬਹੁਰ ਵਧਾਵੋ ਭਇਓ।
ਇਸ ਕਰਕੇ ਦੇਵ ਲੋਕ ਦੇ ਵਿੱਚ ਫਿਰ ਵਧਾਈਆਂ ਬੱਜਣ ਲੱਗੀਆਂ, ਫਿਰ ਵਧਾਵਾ, ਬੜਾ ਆਨੰਦ ਹੋਇਆ, ਖੁਸ਼ੀਆਂ, ਮੰਗਣਾ ਚਾਰ ਹੋਏ ਵੀ ਸਾਡਾ ਰਾਜਾ ਇਹ ਪ੍ਰਗਟ ਹੋ ਗਿਆ ਜਾਤੀ ਰਾਜੇ ਤੋਂ ਖਹਿੜਾ ਛੱਡਿਆ ਜਿਸਨੇ ਰਿਖੀਆਂ ਮੁਨੀਆਂ ਨੂੰ ਤੰਗ ਕਰ ਛੱਡਿਆ ਸੀ। ਜਿਹੜਾ ਜਾਤੀ ਰਾਜਾ ਕਾਮੀ ਪਾਮਰ ਵਿਸ਼ਈ ਸੀ ਉਹਨੂੰ ਮਰਵਾਇਆ ਸੀ ਸ਼ਰਕਵਟ ਨਾਲ, ਉਹ ਇੰਦਰ ਦੇ ਘਰ ਵਾਲੀ ਸਚੀ ਨੇ, ਜਿਸ ਕਰਕੇ ਵੀ ਉਹ ਉਂਝ ਨਹੀਂ ਉਹ ਮਰਦਾ ਸੀ। ਹੁਣ ਉਸ ਇੰਦਰ ਪਦਵੀ 'ਤੇ ਬੈਠਾ ਸੀ, ਪਾਤਸ਼ਾਹ ਸੀ, ਅਤੇ ਛਲ ਕਪਟ ਨਾਲ ਆਪ ਨਹੀਂ ਮਾਰ ਸਕਦੀ। ਕਰਵਾ ਸ਼ਰਾਬ ਦਵਾਇਆ ਰਿਖੀਆਂ ਤੋਂ ਉਹਨੇ, ਇਸ ਤਰ੍ਹਾਂ ਸਿਆਣੀ ਨੇ ਆਪਣਾ ਪਰਿਵਾਰ ਧਰਮ ਵੀ ਵਿਚਾਲਿਆ ਅਤੇ ਉਦੋਂ ਵੀ ਖੜਾ ਛਡਾ ਲਿਆ, ਦੇਵਤਿਆਂ ਦਾ ਵੀ ਖੜਾ ਛਡਾ ਤਾ, ਉਹਨੂੰ ਮਰਾ ਕੇ ਸਿਰ ਤਾਂ ਧਰਤੀ 'ਤੇ ਸੱਪ ਬਣਾ ਕੇ। ਉੱਧਰ ਜਿਹੜਾ ਉਹ ਸੀ ਜਿਹੜਾ ਹੋਏ ਮੰਦਵਾਸ਼ਨਾ ਦੇ ਅਧੀਨ ਹੋ ਕੇ ਐਸਾ ਕੁਝ ਕਰਨ ਨੂੰ ਤਿਆਰ ਸੀ, ਫਿਰ ਉਹਨੂੰ ਵੀ ਹੋਏ ਜੀ ਫਲ, ਉਹਨੂੰ ਵੀ ਡੰਡ ਮਿਲ ਗਿਆ। ਕਿੱਥੇ ਉਹ ਨਿਦਾਨ ਕਰਕੇ ਜਾਗ ਕਰਕੇ ਮਸਾਂ ਦੇਵ ਲੋਕ ਜੀ ਗਿਆ, ਕਿੱਥੇ ਉਹ ਇੱਧਰ ਪ੍ਰਵਿਰਤ ਹੋਣ ਕਰਕੇ ਸੱਪ ਬਣ ਗਿਆ ਧਰਤੀ 'ਤੇ ਅੱਡ ਗਿਆ। ਇਸ ਕਰਕੇ ਇਹ ਕਾਮੋ ਨਰਕ ਬਿਸਰਾਮੋ ਬਹੁਤ ਜੋਨੀ ਪ੍ਰਭਾਵਨਾ ਚਿਤ ਹਰਨੂੰ ਤੇ ਲੋਕ ਗੁਮਿਓ ਜਬ ਤਬਸੀਲ ਵਿਧਾਰਨਾ ਅਲਵਿਤ ਚੰਚਲ ਊਚ ਨੀਚ ਸੰਭਾਵਨਾ। ਇਹੋ ਹੈ ਗੁਣ ਮਹਾਨ ਬਾੜਾ, ਇਹੋ ਜਿਹੇ ਮਹਾਨ ਅਸਥਾਨਾਂ ਤੋਂ ਲਿਆ ਕੇ ਸੱਪ ਬਣਾ ਕੇ ਧਰਤੀ 'ਤੇ ਤੂੰ ਸਿੱਟ ਦਿੰਦਾ, ਇਹੋ ਜਿਹੀ ਸਜ਼ਾ ਤੂੰ ਦਿੰਦਾ ਹੈ। ਇਸ ਕਰਕੇ ਮਹਾਰਾਜ ਕਹਿੰਦੇ ਭਾਈ ਇਹ ਜਿਹੜੇ ਛਲਕਟ ਇਹ ਤੋਂ ਵੀ ਜਿਹੜੀ ਇਹ ਮੰਦ ਕਾਮ ਵਾਸ਼ਨਾ ਹੈ ਇਹ ਤੋਂ ਵੀ ਬਚ ਕੇ ਰਹੀਏ, ਆਪਣੇ ਕਰਮ ਧਨਮ ਵਿੱਚ ਕਾਇਮ ਰਹੀਏ। ਇਹਦੇ ਵਿੱਚ ਹੀ ਇਸ ਲੋਕ ਵਿੱਚ ਸੁੱਖ ਹੈ ਅਤੇ ਪੁਰਲੋਕ ਵਿੱਚ ਵੀ ਸੁੱਖ ਹੋਵੇਗਾ। ਇਹ ਮਹਾਰਾਜ ਦੇ ਪ੍ਰਸੰਗ ਲਿਖਣ ਦਾ ਕਾਰਨ ਸੀ, ਆਪਾਂ ਸੁਣਿਆ ਹੈ, ਸਮਾਂ ਹੋਇਆ ਹੈ। ਅਗਲੇ ਪ੍ਰਸੰਗ ਕੱਲ ਨੂੰ ਸ਼ੁਰੂ ਕਰਾਂਗੇ ਜੀ।
ਇਸੀ ਚਰਿੱਤਰ ਤਾਨ ਕੋ ਟਾਰਿਓ, ਬੋਹਰ ਇੰਦਰ ਕੋ ਜਾਇ ਨਿਹਾਰਿਓ, ਤਹ ਤੇ ਆਨ ਰਾਜ ਤੇਹ ਦਿਓ, ਸੁਰਪੁਰ ਬੋਹਰ ਵਧਾਵੋ ਭਇਓ। ਇਤ ਸ੍ਰੀ ਚਰਿੱਤਰ ਪਖਿਆਨੇ, ਤ੍ਰਿਆ ਚਰਿੱਤਰੇ ਮੰਤਰੀ ਭੂਪ ਸੰਵਾਦੇ, 117 ਚਰਿੱਤਰ ਸਮਾਪਤ, ਮਸਤ ਸੁਭ ਮਸਤ ਅਫਜੋ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਆਚਤ ਹੇ ਪਾਰ ਬ੍ਰਹਮ ਅਵਨਾਸੀ ਅਗਨਾਸ, ਹੇ ਪੂਰਨ ਹੇ ਸਰਵਮੈ ਦੁਖ ਭੰਜਨ ਗੁਣਤਾਸ, ਹੇ ਸੰਗੀ ਹੇ ਨਿਰੰਕਾਰ, ਹੇ ਨਿਰਗੁਣ ਸਾਠੇ, ਹੇ ਗੋਬਿੰਦ ਹੇ ਗੁਣ ਨਿਧਾਨ, ਜਾਂ ਕੇ ਸਦਾ ਭਵੇ। ਹੇ ਅਪਰੰਪਰ ਹਰ ਹਰੇ, ਹੈਪੀ ਹੋਵਨ ਹਾਰ, ਹੇ ਸੰਤਾਂ ਕੈ ਸਦਾ ਸੰਗ, ਨਿਰਾਰਾਧਾਰ, ਹੇ ਠਾਕੁਰ ਹੋਂ ਦਾਸਰੋ, ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਮ, ਰਾਖੋ ਹੀ ਹੈ ਪਰੋਇ। ਆਏ ਪ੍ਰਭ ਸ਼ਰਨਾਂਗਤੀ, ਕਿਰਪਾ ਨਿਜ ਦਿਆ, ਏਕ ਅੱਖਰ ਹਰ ਮਨ ਵਸਤ, ਨਾਨਕ ਹੋਤ ਨਿਹਾ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਚਰੇ ਪਾਰ, ਜੋ ਸਰਦਾ ਕਰ ਸੇ ਬੰਦੇ, ਗੁਰੂ ਪਾਰੇ ਉਤਾਰਨ ਹਾਰ, ਜੋ ਸਰਦਾ ਕਰ ਸੇ ਬੰਦੇ, ਗੁਰੂ ਪਾਰੇ ਉਤਾਰਨ ਹਾਰ।